ਜੀਵਨ ਨੂੰ ਪਾਰ ਕਰਨ ਦਾ ਮਲਾਹ ਮਿਲਿਆ। ਆਪਣੇ ਉਸ ਮਲਾਹ ਸਤਿਗੁਰੂ ਨੂੰ ਯਾਦ ਕਰੀਏ। ਸਭ ਕਹੋ ਧੰਨ ਸ੍ਰੀ ਸਤਿਗੁਰੂ ਜਗਦੀਸ਼ ਸਿੰਘ ਸੱਚੇ ਪਾਤਸ਼ਾਹ। ਗੁਰ ਪੌੜੀ ਬੇੜੀ ਗੁਰੂ ਗੁਰ ਤੁਲਹਾ ਹਰ ਨਾਉ, ਗੁਰਸਰ ਸਾਗਰ ਬੋਹੇ ਥੋ ਗੁਰ ਤੀਰਥ ਦਰਿਆਓ। ਤੀਰਥ ਪੂਰਾ ਸਤਿਗੁਰੂ ਮਿਲਿਆ ਦੁਰਮਤ ਮੈਲ ਹਰੈ, ਸਤਿਗੁਰ ਪਾਈਐ ਪੂਰਾ ਨਹਾਵਣ ਪਸ਼ੂ ਪ੍ਰੇਤਾ ਦੇਵ ਕਰੇ। ਪਸ਼ੂਆਂ ਪ੍ਰੇਤਾਂ ਤੋਂ ਦੇਵਤਾ ਬਣਾਉਣ ਵਾਲੇ ਪੂਰਾ ਤੀਰਥ ਸਤਿਗੁਰੂ, ਉਸ ਪੂਰੇ ਸਤਿਗੁਰੂ ਨੂੰ ਯਾਦ ਕਰੀਏ। ਸਮੇਂ ਦੇ ਮਾਲਕ ਸਤਿਗੁਰੂ ਨੂੰ, ਹਾਜ਼ਰਾ ਹਜ਼ੂਰ ਸਤਿਗੁਰੂ ਨੂੰ ਯਾਦ ਕਰੀਏ। ਸਭ ਕਹੋ ਧੰਨ ਸ੍ਰੀ ਸਤਿਗੁਰੂ ਦੇ ਸਿੰਘ ਜੀ ਸੱਚੇ ਪਾਤਸ਼ਾਹ। ਗੁਰੂ ਦਾ ਜਸ ਜੋ ਤੁਮਰਾ ਜਸ ਗਾਵਹਿ ਕਰਤੇ, ਸੇ ਜਨ ਕਬਹੁ ਨ ਮਰਤੇ ਚੋਰ। ਆਪ ਵੱਡੇ ਭਾਗੇ ਹੋ ਜਿਨ੍ਹਾਂ ਨੂੰ ਸਤਿਗੁਰਾਂ ਦਾ ਜਸ ਸੁਣਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਸੰਸਾਰ ਦੇ ਜੀਆਂ ਦਾ ਭਲਾ ਕਰਦੇ ਕਰਦੇ ਗੋਰਖਨਾਥ ਦੇ ਉਸ ਅਸਥਾਨ ਤੇ ਪਹੁੰਚੇ ਜਿੱਥੇ ਉਹਨਾਂ ਨੂੰ ਬੜਾ ਭਾਰੀ ਭਰਮ ਪੈਦਾ ਹੋ ਗਿਆ। ਉਹ ਸਤਿਗੁਰਾਂ ਦੀ ਧਰਤੀ ਨੂੰ ਆਪਣੀ ਧਰਤੀ ਸਮਝ ਬੈਠੇ। ਸਤਿਗੁਰਾਂ ਦੇ ਥਾਂ ਤੇ ਆਪ ਹੀ ਗੁਰੂ ਬਣ ਬੈਠੇ ਤੇ ਬਹੁਤ ਸਾਰੇ ਚੇਲੇ ਆਪਣੇ ਮਗਰ ਲਾਏ ਹੋਏ। ਉਹਨਾਂ ਨੂੰ ਇਸ ਉੱਜੜ ਜਾਂਦਿਆਂ ਹੋਇਆਂ ਨੂੰ, ਕੁਰਾਏ ਪਿਆ ਹੋਇਆਂ ਨੂੰ ਰਾਹੇ ਪਾਉਣ ਵਾਸਤੇ ਗਿਆਨ ਦਾ ਸੂਰਜ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਆਪ ਕਿਰਪਾ ਕਰਕੇ ਇਹ ਬਖਸ਼ਿਸ਼ ਉਹਨਾਂ ਤੇ ਕਰਨ ਵਾਸਤੇ ਗਏ। ਜਦੋਂ ਉਹਨਾਂ ਦੇ ਨਾਲ ਬਹੁਤ ਸਾਰੇ ਵਾਰਤਾਲਾਪ ਇਸ ਤਰ੍ਹਾਂ ਦੇ ਹੋਏ ਜਿੱਥੋਂ ਕੁਛ ਨੂੰ ਗਿਆਨ ਪ੍ਰਾਪਤ ਹੋ ਗਿਆ ਤੇ ਕਿਸੇ ਨੂੰ ਨਹੀਂ ਹੋਇਆ। ਜਿਨ੍ਹਾਂ ਨੂੰ ਨਹੀਂ ਹੋਇਆ ਉਹਨਾਂ ਨੇ ਅੱਜ ਰਾਤ ਹਨੇਰੇ ਦਾ ਫਾਇਦਾ ਲੈਂਦੇ ਹੋਏ ਇੱਕ ਛਲ ਕਪਟ ਕੀਤਾ ਸਤਿਗੁਰਾਂ ਦੇ ਨਾਲ।
ਖਾਨ ਧਰਨੀ ਇੱਕ ਬਾਲਕ ਬਿਠਾਇਓ,
ਇਹ ਭੁਲੇਖਾ ਕੱਢਣ ਵਾਸਤੇ ਕਿ ਇਹ ਧਰਤੀ ਜਿਹੜੀ ਆ ਇਹ ਲਿਖਿਆ ਤੇ ਗੁਰਬਾਣੀ ਚ ਇਸ ਤਰ੍ਹਾਂ ਕਿ ਸਗਲੀ ਧਰਤੀ ਸਾਧਕੀ ਸਾਧੂ ਸਤਿਗੁਰ ਜੇ ਮਿਲੇ। ਸਾਰੀ ਧਰਤੀ ਸਾਰੀ ਸ੍ਰਿਸ਼ਟੀ ਸਤਿਗੁਰ ਦੀ ਹੁੰਦੀ ਹੈ, ਪਰ ਉਹ ਭੁਲੇਖੇ ਨਾਲ ਆਪਣੀ ਸਮਝ ਬੈਠੇ। ਆ ਸਾਡਾ ਭੈਣੀ ਸਾਹਿਬ ਜਿਸ ਥਾਂ ਤੇ ਆਪਾਂ ਸਾਰੇ ਬੈਠੇ ਹੋਏ ਹਾਂ, ਇਹ ਧਰਤੀ ਵੀ ਇੱਕ ਵਾਰੀ ਕੁਛ ਜ਼ਿਮੀਦਾਰ ਲੋਕਾਂ ਨੇ ਮੰਨ ਲਈ ਤੇ ਉਹਨਾਂ ਨੇ ਸਰਕਾਰੀ ਇਹ ਰਿਪੋਰਟ ਕਰ ਦਿੱਤੀ ਕਿ ਇਹ ਸਾਡੀ ਧਰਤੀ ਆ। ਆ ਬੋਰਡ ਤੇ ਆ ਪਿੱਪਲ ਕਈ ਦਰਖਤ ਸੱਚੇ ਪਾਤਸ਼ਾਹ ਸਤਿਗੁਰ ਰਾਮ ਸਿੰਘ ਜੀ ਆਪਣੇ ਗੜਵੇ ਨਾਲ ਪਾਣੀ ਪਾ ਕੇ ਇਹਨਾਂ ਨੂੰ ਲਾ ਕੇ ਫਿਰ ਇਹਨਾਂ ਨੂੰ ਪਾਲਿਆ ਵੱਡਾ ਕੀਤਾ। ਤੇ ਜਦੋਂ ਉਹਨਾਂ ਨੇ ਜਾ ਕੇ ਲਿਖ ਕੇ ਦੇ ਦਿੱਤਾ ਅੰਗਰੇਜ਼ ਗੌਰਮੈਂਟ ਨੂੰ ਕਿ ਸਾਡੀ ਜਗ੍ਹਾ ਤੇ ਇਹਨਾਂ ਨੇ ਕਬਜ਼ਾ ਕੀਤਾ, ਤੇ ਉਹ ਜਦੋਂ ਮੌਕਾ ਵੇਖਣ ਵਾਸਤੇ ਆਏ ਸਤਿਗੁਰੂ ਹਰਿ ਸਿੰਘ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਕੇ ਜਦੋਂ ਉਹਨਾਂ ਨੂੰ ਮੌਕਾ ਵੇਖਿਆ ਗੱਲਬਾਤ ਹੋਈ ਤੇ ਉਹ ਕਹਿੰਦੇ ਜੀ ਇਹ ਜ਼ਿਮੀਦਾਰ ਕਹਿੰਦੇ ਸਾਡੀ ਧਰਤੀ ਆ। ਤੇ ਸੱਚੇ ਪਾਤਸ਼ਾਹ ਹੁਕਮ ਕੀਤਾ ਧਰਤੀ ਸਾਰੀ ਸਾਡੀ ਆ, ਜੁਗਾਂ ਤੋਂ ਸਾਡੀ ਆ। ਉਹਨਾਂ ਆਖਿਆ ਏਦਾਂ ਨਹੀਂ, ਕੋਈ ਸਬੂਤ ਦਿਓ। ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਆ ਜਿਹੜਾ ਸਾਡਾ ਸਰੋਵਰ ਹੈ ਇਸ ਥਾਂ ਤੇ ਸੱਚੇ ਪਾਤਸ਼ਾਹ ਹੁਕਮ ਕੀਤਾ ਅਸੀਂ ਇਹਦੇ ਇੱਕ ਪਾਸੇ ਸਾਈਡ ਤੇ ਅਸੀਂ ਇੱਥੇ ਦੋਨੋਂ ਭਰਾ ਤ੍ਰੇਤੇ ਯੁੱਗ ਵਿੱਚ ਹਵਨ ਯੱਗ ਕਰਦੇ ਰਹੇ ਹਾਂ। ਜਦੋਂ ਅਸੀਂ ਲਾਹੌਰ ਤੇ ਪਿਸ਼ੌਰ ਤੇ ਚੜ੍ਹਾਈ ਕਰਕੇ ਜਿੱਤਿਆ, ਇੱਥੋਂ ਜੱਗ ਕਰਕੇ ਗਏ, ਰਿਸ਼ੀਆਂ ਮੁਨੀਆਂ 'ਚ ਬੈਠ ਕੇ ਬੜੇ ਸਮੇਂ ਇੱਥੇ ਤਪੱਸਿਆ ਕਰਦੇ ਰਹੇ। ਇਹ ਸਾਡੀ ਆਪਣੀ ਜੱਦੀ ਜਾਇਦਾਦ ਹੈ, ਜੁਗਾਂ ਤੋਂ ਸਾਡੀ ਆਪਣੀ ਤਪਸ ਭੂਮੀ ਤਪ ਭੂਮੀ ਆ ਸਾਡੀ ਇਹ। ਤੇ ਤੁਸੀਂ ਇੰਨਾ ਡੂੰਘਾ ਇਸ ਬੋਰਡ ਤੋਂ 25 ਕਰਮਾਂ ਅੱਗੇ ਇੱਥੇ ਇੰਨਾ ਡੂੰਘਾ ਪੱਟੋ ਤੇ ਸਾਡਾ ਉਹ ਹਵਨ ਜੱਗ ਤੇ ਸਾਡੀ ਸਮੱਗਰੀ ਨਿਕਲ ਆਏਗੀ। ਤੇ ਫਿਰ ਉਹ ਜਦੋਂ ਉਹਨਾਂ ਨੇ ਉੱਥੋਂ ਪੱਟਿਆ ਜਿੱਥੇ ਦੱਸਿਆ ਸੀ ਸੱਚੇ ਪਾਤਸ਼ਾਹ ਨੇ, ਤੇ ਉਹ ਉਹਨਾਂ ਡੂੰਘਾ ਪੱਟਣ ਤੇ ਫਿਰ ਉਹ ਤ੍ਰੇਤੇ ਯੁੱਗ ਦਾ ਜਿਹੜਾ ਹਵਨ ਕੁੰਡ ਸੀ ਉਹ ਨਿਕਲ ਆਇਆ। ਸਤਿਗੁਰੂ ਪ੍ਰਤਾਪ ਸਿੰਘ ਦੇ ਉਪਦੇਸ਼ ਵਿੱਚ ਆਉਂਦਾ ਕਿ ਮੈਨੂੰ ਪੂਰਾ ਯਾਦ ਨਹੀਂ ਰਿਹਾ, ਉਹ ਤਿੰਨ ਕੋਨਾ ਹਵਨ ਸੀ ਤੇ ਉਹ ਕਿੰਨੇ ਕਿੰਨੇ ਦੂਰੀ ਤੇ ਉਹਦੀਆਂ ਬਾਹੀਆਂ ਸੀ ਉਹ ਸੱਚੇ ਪਾਤਸ਼ਾਹ ਕਹਿੰਦੇ ਮੈਨੂੰ ਯਾਦ ਨਹੀਂ ਰਹੀਆਂ ਪਰ ਮੇਰੇ ਸਾਹਮਣੇ ਨਾਪੀਆਂ ਗਈਆਂ ਉਸ ਵੇਲੇ ਅੰਗਰੇਜ਼ ਗੌਰਮੈਂਟ ਨੇ। ਤੇ ਜਿਹੜੇ ਕੋਲੇ ਨਿਕਲੇ ਉਹਨਾਂ ਤੇ ਫਿਰ ਸੱਚ ਕੀਤਾ ਗਿਆ ਕਿ ਇਹ ਵਾਕਈ ਇੰਨੇ ਪੁਰਾਣੇ ਕੋਲੇ ਆ। ਉਹ ਸਮੱਗਰੀ ਉੱਥੇ ਪਈ ਸੀ ਸੱਚੇ ਪਾਤਸ਼ਾਹ ਦੇ ਉੱਥੇ ਖੜਾਵਾਂ ਪੂਵੇ ਪਏ ਸੀ ਜਾਂ ਆਹੂਤੀ ਪਾਉਣ ਵਾਲੀਆਂ ਲੱਕੜ ਦੀਆਂ ਉਹ ਪੁਰਾਣੀਆਂ ਕੜਛੀਆਂ ਪਈਆਂ ਸੀ। ਤੇ ਉਹ ਸਾਰਾ ਸੌਦਾ ਮਿਲਿਆ ਜਦੋਂ ਉਹਨਾਂ ਆਪਣੀਆਂ ਮਸ਼ੀਨਾਂ ਵਿੱਚ ਦਾ ਰਿਸਰਚ ਕੀਤਾ ਤੇ ਉਹਨਾਂ ਨੂੰ ਉਸ ਗੱਲ ਦਾ ਫਿਰ ਅੰਦਾਜ਼ਾ ਲੱਗ ਗਿਆ ਕਿ ਇਹ ਉਦੋਂ ਦਾ ਹੀ ਇਹਨਾਂ ਦਾ ਆ, ਇਹ ਧਰਤੀ ਇਹਨਾਂ ਦੀ ਆ। ਤੇ ਉਹ ਫਿਰ ਇਹ ਧਰਤੀ ਜਿਹੜੀ ਆ ਸਾਡੀ ਆ ਦੀਵਾਰ ਦੇ ਅੰਦਰ ਅੰਦਰ ਤੇ ਉਹ ਮੜੀਆਂ ਤੱਕ ਫਿਰ ਸੱਚੇ ਪਾਤਸ਼ਾਹ ਇਹ ਉਹ ਫਿਰ ਸਾਨੂੰ ਲਿਖ ਕੇ ਦੇ ਗਏ ਕਿ ਇਹ ਤੁਹਾਡੀ ਧਰਤੀ ਆ। ਅੰਗਰੇਜ਼ ਗੌਰਮੈਂਟ ਨੇ ਲਿਖ ਕੇ ਦੇ ਦਿੱਤੀ ਕਿ ਤੁਹਾਡੀ ਆ ਤੇ ਜ਼ਿਮੀਂਦਾਰਾਂ ਨੂੰ ਆਖਿਆ ਵੀ ਨਹੀਂ ਇਹ ਧਰਤੀ ਇਹਨਾਂ ਦੀ ਆ। ਰਾਈਆਂ ਵਾਲਾ ਸਥਾਨ ਜਿੱਥੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ, ਉਹਨਾਂ ਦਾ ਆਪਣਾ ਘਰ, ਪਿਤਾ ਜੱਸਾ ਸਿੰਘ ਦਾ ਆਪਣਾ ਘਰ, ਜਦੋਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਇੱਥੇ ਆ ਕੇ ਨਵਾਂ ਘਰ ਬਣਾ ਲਿਆ, ਇੱਥੇ ਸਿੱਖੀ ਦੀ ਸਾਜਨਾ ਕੀਤੀ, ਜਦੋਂ ਬਹੁਤ ਚੜ੍ਹਾਈ ਅਤੇ ਪੰਥ ਹੋਇਆ 10 ਲੱਖ ਲਗਭਗ ਨਾਮਧਾਰੀ ਸਿੱਖ ਸੱਜ ਗਿਆ, ਅਤੇ ਫਿਰ ਜਦੋਂ ਬੁੱਚੜਾਂ 'ਤੇ ਹਮਲਾ ਹੋਇਆ ਅੰਗਰੇਜ਼ ਉਸ ਸਮੇਂ ਨੂੰ ਆੜ ਵਿੱਚ ਲੈ ਕੇ ਬਹਾਨਾ ਬਣਾ ਕੇ ਸਤਿਗੁਰਾਂ ਨੂੰ ਜਲਾਵਤਨ ਕਰਦੇ ਆ। ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ 'ਤੇ ਪਾਬੰਦੀ ਲੱਗ ਜਾਂਦੀ ਆ, ਪੁਲਿਸ ਚੌਂਕੀ ਸਾਡੇ ਇੱਥੇ ਭੈਣੀ ਸਾਹਿਬ 'ਚ ਬਿਠਾ ਦਿੱਤੀ ਜਾਂਦੀ ਜਿਹੜੀ 50 ਸਾਲ ਲਗਾਤਾਰ ਰਹੀ, ਜਿਨ੍ਹਾਂ ਨੇ ਕਿਸੇ ਪਾਸੇ ਜਾਣ ਨਹੀਂ ਦਿੱਤਾ, 5 ਸਿੰਘਾਂ ਤੋਂ ਵੱਧ ਇਕੱਠੇ ਨਹੀਂ ਹੋਣ ਦਿੱਤਾ। ਇਹ ਮੌਕਾ ਪਾ ਕੇ ਰਾਈਆਂ ਵਾਲੀ ਜਿਹੜੀ ਸਾਡੀ ਜਗ੍ਹਾ ਸਤਿਗੁਰਾਂ ਦਾ ਪ੍ਰਕਾਸ਼ ਸਨ, ਆਪਣਾ ਨਿੱਜੀ ਘਰ ਉਹ ਸਾਧਾਂ ਨੇ ਮੱਲਿਆ ਕਿ ਚਲੋ ਹੁਣ ਇੱਥੇ ਕਿੰਨੇ ਆਉਣਾ ਅਸੀਂ ਡੇਰਾ ਲਾ ਲੈਂਦੇ ਹਾਂ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਤੋਂ ਬਾਅਦ ਉਹ ਸਾਧਾਂ ਨੇ ਮੰਨ ਲਿਆ, ਸਤਿਗੁਰੂ ਹਰੀ ਸਿੰਘ ਦਾ ਸਾਰਾ ਸਮਾਂ ਉੱਥੇ ਰਹੇ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਆਖਿਆ ਵੀ ਤੁਸੀਂ ਇਹ ਜਗ੍ਹਾ ਸਾਡੀ ਆ, ਸਾਡੀ ਛੱਡ ਦਿਓ। ਉਹ ਕਹਿੰਦੇ ਨਹੀਂ ਜੀ, ਇਹ ਤਾਂ ਸਾਡੀ ਆ। ਸਰਕਾਰ ਇਹ ਫਿਰ ਉਹਦਾ ਕੇਸ ਚੱਲ ਪਿਆ, ਜਿੰਨੀ ਵਾਰ ਵੀ ਉਹਨੇ ਕੇਸ ਕੀਤਾ ਕੇਸ ਸਾਡੇ ਹੱਕ ਵਿੱਚ ਹੁੰਦਾ ਰਿਹਾ, ਅਤੇ ਉਹ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਸਮੇਂ ਵੀ ਚੱਲਦਾ ਰਿਹਾ, ਅਤੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦੇ ਸਮੇਂ ਵੀ ਉਹ ਚੱਲਿਆ। ਇਹ ਲਗਭਗ 90 ਦੇ ਦਰਮਿਆਨ ਉਹ ਜਗ੍ਹਾ ਫਿਰ ਇਹ ਸਾਨੂੰ ਲਿਖ ਕੇ ਉਹਨਾਂ ਦੇ ਦਿੱਤੀ ਕਿ ਇਹ ਤੁਹਾਡੀ ਆ ਅਤੇ ਤੁਸੀਂ ਸਾਂਭੋ। ਅਤੇ ਉਹਨਾਂ ਸਾਧਾਂ ਨੂੰ ਜਦੋਂ ਉੱਥੋਂ ਕੱਢਿਆ ਅਤੇ ਉਹ ਬੜੇ ਗੁੱਸੇ ਵਿੱਚ, ਵੱਡਾ ਸਾਰਾ ਜੰਦਰਾ ਮਾਰਤਾ, ਸਾਡੀ ਜਗ੍ਹਾ ਆ, ਇਹ ਗੌਰਮੈਂਟ ਨੇ ਲਿਖ ਕੇ ਦਿੱਤੀ ਇੱਦਾਂ। ਹਾਲਾਂਕਿ ਸਾਰਾ ਪਤਾ ਸੀ ਕਿ ਸਤਿਗੁਰੂ ਰਾਮ ਸਿੰਘ ਦਾ ਆਪਣਾ ਘਰ ਆ ਉਹਨਾਂ ਦੀ ਜਗ੍ਹਾ, ਫਿਰ ਵੀ ਕਬਜ਼ ਹੋ ਕੇ ਬੈਠੇ ਅਤੇ ਗੌਰਮੈਂਟ ਨੇ ਲਿਖ ਕੇ ਵੀ ਦਿੱਤਾ, ਫਿਰ ਜਿੰਦਰਾ ਮਾਰਿਆ। ਅਤੇ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਕਹਿ ਕੇ ਜਿੰਦਰਾ ਖੁਲਾਇਆ ਕਿ ਧਰਤੀ 'ਤੇ ਸਾਰੀ ਸਤਿਗੁਰ ਦੀ ਹੁੰਦੀ ਹੈ, ਤੁਸੀਂ ਰਹੋ ਜਿੱਥੇ ਮਰਜ਼ੀ। ਅਤੇ ਉਹਨਾਂ ਨੂੰ ਭੈਣੀ ਸਾਹਿਬ ਸੱਦ ਕੇ ਇੱਕ ਕਾਰ ਸੱਚੇ ਪਾਤਸ਼ਾਹ ਜੀ ਸਨਮਾਨਿਤ ਕਰਨ ਵਾਸਤੇ, ਬਹੁਤ ਸਾਰਾ ਘਿਓ, ਕੱਪੜਾ, ਲੀੜਾ, ਪੈਸਾ, ਸਨਮਾਨ, ਆਦਰ ਸਤਿਕਾਰ ਨਾਲ ਸੱਚੇ ਪਾਤਸ਼ਾਹ ਹੁਕਮ ਕੀਤਾ, ਸਾਰੀ ਸ੍ਰਿਸ਼ਟੀ 'ਤੇ ਜਿੱਥੇ ਤੁਸੀਂ ਰਹਿਣਾ ਚਾਹੋ ਤੁਹਾਨੂੰ ਜਗ੍ਹਾ ਦੇ ਦਿੰਦੇ ਹਾਂ, ਪਰ ਇਹ ਸਤਿਗੁਰੂ ਰਾਮ ਸਿੰਘ ਦੀ ਜਗ੍ਹਾ ਆ। ਇੱਕ ਗੱਡੀ ਵੀ ਦਿੱਤੀ, ਜਿਹੜੀ ਮੈਂ ਪਹਿਲਾਂ ਕਹਿ ਚੁੱਕਿਆ ਕਿ ਪਹਿਲਾਂ ਗੱਡੀ ਵੀ ਇੱਕ ਦਿੱਤੀ। ਅਤੇ ਸੱਚੇ ਪਾਤਸ਼ਾਹ ਹੁਕਮ ਕੀਤਾ ਜੋ ਵੀ ਤੁਹਾਨੂੰ ਚਾਹੀਦਾ ਇਸ ਘਰੋਂ ਤੁਹਾਨੂੰ ਮਿਲ ਜਾਏਗਾ। ਉਹਨਾਂ ਕੋਲ ਉਹ ਜਗ੍ਹਾ ਲਈ ਜਿੱਥੇ ਹੁਣ ਵਰਨੀ ਚੱਲਦੀ ਹੈ ਸਤਿਗੁਰੂ ਰਾਮ ਸਿੰਘ ਦਾ, ਉਹ ਉੱਥੇ ਨਿਸ਼ਾਨ ਸਾਹਿਬ ਲੱਗਿਆ 12ਵੀਂ ਪਾਤਸ਼ਾਹੀ ਦਾ ਗੁਰਦੁਆਰਾ। ਅਤੇ ਮੈਂ ਗੱਲ ਕਰਦਾ, ਲੋਕਾਂ ਨੂੰ ਇੱਦਾਂ ਭਰਮ ਪੈ ਜਾਂਦਾ ਆ ਅਤੇ ਕਈਆਂ ਨੂੰ ਪਿਆ, ਅਤੇ ਜਿਨ੍ਹਾਂ ਦਾ ਭਰਮ ਗੁਰੂ ਨੇ ਫਿਰ ਲਾਇਆ। ਇਹਨਾਂ ਸਿੱਧਾਂ ਦਾ ਭਰਮ ਲਾਉਣ ਵਾਸਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਉੱਥੇ ਗਏ ਕਿ ਇਹ ਤੁਹਾਡੀ ਧਰਤੀ ਨਹੀਂ ਹੈ, ਤੁਹਾਨੂੰ ਭੁਲੇਖਾ ਹੋਇਆ। ਅਤੇ ਉਹਨਾਂ ਨੇ ਆਪਣੀ ਧਰਤੀ ਦਾ ਸਬੂਤ ਦੇਣ ਵਾਸਤੇ ਰਾਤ ਦੇ ਮੌਕੇ ਧਰਤੀ ਦੇ ਵਿੱਚ ਵੱਡਾ ਸਾਰਾ ਭੋਰਾ ਪੱਟ ਕੇ ਅਤੇ ਉਹਦੇ ਵਿੱਚ ਆਪਣਾ ਇੱਕ ਬੰਦਾ ਬਿਠਾ ਦਿੱਤਾ, ਆਪਣਾ ਇੱਕ ਚੇਲਾ ਬਿਠਾ ਦਿੱਤਾ, ਅਤੇ ਉਹਨੂੰ ਕਹਿਤਾ ਕਿ ਜਦੋਂ ਸਾਡੀ ਆਵਾਜ਼ ਆਏਗੀ ਉਦੋਂ ਕਹਿ ਦੀ ਕਿ ਸਿੱਧਾਂ ਦੀ ਧਰਤੀ ਆ। ਇਹ ਉਹਨੂੰ ਕਹਿ ਦਿੱਤਾ ਗਿਆ। ਰਾਤ ਦੇ ਹਨੇਰੇ ਵਿੱਚ ਸਾਰਾ ਕੁਛ ਕਰਕੇ ਉੱਤੋਂ ਸਾਫ਼ ਸੁਥਰਾ ਕਰ ਦਿੱਤਾ। ਅਤੇ ਸਤਿਗੁਰਾਂ ਨੂੰ ਸਵੇਰੇ ਕਹਿਤਾ ਜੇ ਧਰਤੀ ਬੋਲ ਕੇ 3 ਵਾਰੀ ਕਵੇ ਕਿ ਮੈਂ ਤੁਹਾਡੀ ਹਾਂ, ਅਤੇ ਫਿਰ ਤੁਹਾਡੀ, ਜੇ ਉਹ ਸਾਡੀ ਕਵੇ ਤਾਂ ਫਿਰ ਸਾਡੀ। ਇਹ ਫੈਸਲਾ ਆਪੇ ਲੈ ਲਿਆ, ਆਪਣਾ ਹੀ ਬੰਦਾ ਬਿਠਾ ਕੇ ਆਪ ਹੀ ਫੈਸਲਾ ਲੈ ਲਿਆ। ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਸਵੇਰੇ ਉਹਨਾਂ ਨੇ ਅਰਜ਼ੀ ਕੀਤੀ,
ਉੱਪਰ ਤੇ ਇੱਕ ਸਾਰ ਬਣਾਇਓ,
ਉੱਤੋਂ ਉਹਨਾਂ ਨੇ ਉਹਨੂੰ ਢੱਕ ਕੇ ਚੰਗੀ ਤਰ੍ਹਾਂ ਉਦਾਂ ਹੀ ਬਣਾਤਾ ਜਿੱਦਾਂ ਦੀ ਪਹਿਲਾਂ ਦੀ ਸੀ।
ਆਸ ਕਰ ਪ੍ਰਭ ਸੋਂ ਕਹਿਓ ਬਹੋਰੀ,
ਏਦਾਂ ਕਰਕੇ ਤੇ ਸਵੇਰੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਅਰਜ਼ੀ ਕੀਤੀ,
ਚਾਹੋ ਜੇ ਪੂਜਾ ਨਿਜ ਸਭ ਠੌਰੀ,
ਜੇ ਤੁਸੀਂ ਚਾਹੁੰਦੇ ਹੋ ਕਿ ਧਰਤੀ ਤੇ ਪੂਜਾ ਤੁਹਾਡੀ ਹੀ ਹੋਵੇ,
ਧਰਨੀ ਕੋ ਬੁਲਾਏ ਬਿਨ ਦੇਰੀ,
ਬਿਨਾਂ ਦੇਰ ਤੋਂ ਧਰਤੀ ਨੂੰ ਬੁਲਾਓ, ਧਰਤੀ ਆਖੇ ਕਿ ਮੈਂ ਨਾਨਕ ਦੀ ਧਰਤੀ ਹਾਂ।
ਸੂਝ ਲੈ ਹੋ ਇਹ ਹੈ ਕਿਸ ਕੇਰੇ
ਤੇ ਇਹ ਸਾਰਿਆਂ ਦੇ ਸਾਹਮਣੇ ਪੁੱਛੋ ਕਿ ਕਿਹਦੀ ਧਰਤੀ ਹੈ ਇਹ
ਉੱਤਰ ਦੇ ਕਿ ਹੈ ਬਿਨ ਦੇਰੇ
ਤੇ ਬਿਨਾਂ ਦੇਰ ਤੋਂ ਉੱਤਰ ਦੇਵੇ
ਉੱਤਰ ਦੇ ਹੈ ਕਿ ਮੈਂ ਤੇਰੀ
ਇਹ ਆਪ ਬੋਲ ਕੇ ਆਖੇ ਕਿ ਮੈਂ ਤੇਰੀ ਧਰਤੀ ਹਾਂ
ਆਪ ਪੁਜਾਓ ਕੋਈ ਨਾ ਫੇਰੇ
ਤੇ ਫੇਰ ਤੁਹਾਨੂੰ ਕੋਈ ਮਨਾ ਨਹੀਂ ਕਰੇਗਾ ਪੁਜਾਓ ਸਾਰੀ ਧਰਤੀ ਤੇ ਆਪਣੇ ਆਪ ਦੀ ਪੂਜਾ ਕਰਾਓ
ਜੇ ਨਿਜ ਵਿਖੇ ਸ਼ਕਤ ਨਾ ਪਾਵਹਿ
ਤੇ ਜੇ ਤੁਹਾਡੇ ਵਿੱਚ ਕੋਈ ਸ਼ਕਤੀ ਨਹੀਂ ਹੈ
ਕਹੋ ਹਮ ਸੰਗ ਬੁਲਾਏ ਦਿਖਾਵਹਿ
ਤੇ ਸਿੱਧ ਕਹਿੰਦੇ ਆ ਫਿਰ ਅਸੀਂ ਬੁਲਾ ਦਿੰਦੇ ਹਾਂ ਧਰਤੀ ਨੂੰ
ਸੁਨ ਮੁਸਕਾਨੇ ਸ੍ਰੀ ਗੁਣਖਾਨੇ
ਅੰਤਰ ਦੀ ਗੱਲ ਨੂੰ ਸਤਿਗੁਰੂ ਜਾਣਦੇ ਹੋਏ ਭਾਵੇਂ ਮੁਸਕਰਾਉਣ ਭਾਵੇਂ ਨਾ ਮੁਸਕਰਾਉਣ ਭਾਵੇਂ ਜਣਾਉਣ ਭਾਵੇਂ ਨਾ ਜਣਾਉਣ ਹਰ ਕਰਤਾ ਸਭ ਕੁਛ ਜਾਣਦਾ ਸਤਿਗੁਰੂ ਜਾਣਦਾ ਹੁੰਦਾ ਸਾਰਿਆਂ ਨੂੰ ਜਾਣਦਾ ਘੱਟ ਘੱਟ ਕੇ ਪਟ ਪਟ ਕੇ ਜਾਣੇ ਜਾਣਦਾ ਸਤਿਗੁਰੂ ਹੁੰਦਾ ਫਿਰ ਵੀ ਉਹ ਬੜਾ ਧੀਰਜ ਹੁੰਦਾ ਸਤਿਗੁਰੂ ਦਾ ਕਿ ਜਾਣ ਬੁੱਝ ਕੇ ਫਿਰ ਉਹ ਚੁੱਪ ਕਰਕੇ ਬੈਠਾ ਰਹਿੰਦਾ ਦੱਸਦਾ ਹੀ ਨਹੀਂ ਕਿ ਮੈਨੂੰ ਪਤਾ ਹੈ ਤੇ ਉਹ ਸਤਿਗੁਰੂ ਵੱਡੇ ਹੌਸਲੇ ਨਾਲ ਬੈਠਾ ਜਦੋਂ ਉਹਨਾਂ ਨੇ ਕਿਹਾ ਕਿ ਤੁਸੀਂ ਨਾ ਬੁਲਾ ਸਕੋਗੇ ਤੇ ਅਸੀਂ ਬੁਲਾਵਾਂਗੇ ਸੱਚੇ ਪਾਤਸ਼ਾਹ ਫਿਰ ਮੁਸਕਰਾਏ ਹੱਸ ਪਏ
ਤਿਨਕੇ ਸੰਗ ਬਣੀ ਇਮ ਬਾਣੀ
ਹੱਸਣ ਦਾ ਕਾਰਨ ਤੇ ਹੁੰਦਾ ਹੀ ਹੈ ਨਾ ਮੱਖਣ ਸ਼ਾਹ ਲਬਾਣੇ ਦਾ ਜਦੋਂ ਜਹਾਜ਼ ਡੁੱਬਣ ਲੱਗਿਆ ਤੇ ਉਹਨੇ ਬਹੁਤ ਸਾਰੀਆਂ ਦੇਵੀਆਂ ਦੇਵਤੇ ਮਨਾਏ ਨਾ ਬੇੜਾ ਬੰਨੇ ਲੱਗੇ ਤੇ ਫਿਰ ਕਿਸੇ ਨੇ ਕਿਹਾ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਹਾਜ਼ ਲੋਕਾਂ ਦੇ ਪਾਰ ਕਰਦੇ ਰਹੇ ਤੇਰਾ ਵੀ ਕਰ ਦੇਣਗੇ ਤੇ ਤੂੰ ਉਹਨਾਂ ਨੂੰ ਯਾਦ ਕਰ ਤੇ ਇਹ ਪੁੱਛਦਾ ਫਿਰ ਕੌਣ ਆ ਗੁਰੂ ਨਾਨਕ ਦੇ ਥਾਂ ਤੇ ਉਹ ਕਹਿੰਦੇ ਸਾਨੂੰ ਹੁਣ ਪਤਾ ਨਹੀਂ ਹੈ ਪਰ ਜਿਹੜਾ ਵੀ ਆ ਤੁਸੀਂ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਨਾਂ ਤੇ ਜਿਹੜਾ ਵੀ ਸਤਿਗੁਰੂ ਹੋਵੇ ਉਸ ਜਗ੍ਹਾ ਤੇ ਉਹਦੇ ਨਾਂ ਦੀ ਅਰਦਾਸ ਕਰੋ ਸੁਖਣਾ ਸੌਖੇ ਤੇ ਤੁਹਾਡਾ ਬੇੜਾ ਪਾਰ ਲੱਗ ਜਾਏਗਾ ਤੇ ਮੱਖਣ ਸ਼ਾਹ ਲਵਾਣੇ ਨੇ 500 ਮੋਰ ਸੁੱਖ ਕੇ ਤੇ ਆਖਿਆ ਹੇ ਗੁਰੂ ਨਾਨਕ ਜਿਹੜਾ ਵੀ ਸਤਿਗੁਰੂ ਤੁਹਾਡੀ ਗੱਦੀ ਤੇ ਇਸ ਵੇਲੇ ਮੌਕੇ ਤੇ ਸਾਖਿਆਤ ਪ੍ਰਤੱਖ ਦੇਹ ਵਿੱਚ ਹੈ ਪ੍ਰਤੱਖ ਗੁਰੂ ਤੇ ਉਹ ਮੇਰਾ ਬੇੜਾ ਬੰਨੇ ਲਾਵੇ ਮੈਂ ਉਹਦੇ ਲੰਗਰ ਤੇ 500 ਮੋਰ ਮੱਥਾ ਟੇਕਾਂਗਾ ਜਹਾਜ ਬੰਨੇ ਲੱਗ ਗਿਆ ਯਕੀਨ ਹੋ ਗਿਆ ਕਿ ਨਾ ਲੈ ਕੇ ਜਦੋਂ ਅਰਦਾਸ ਕੀਤੀ ਆ ਜਹਾਜ ਡੋਲਣੋਂ ਹਟ ਗਿਆ ਤੇ ਟਿੱਕ ਕੇ ਬੰਨੇ ਲੱਗ ਗਿਆ ਜਹਾਜ਼ ਬੰਨੇ ਲਾ ਕੇ ਸਮਾਨ ਸਾਂਭ ਕੇ ਦਿੱਲੀ ਆ ਕੇ ਪਤਾ ਕੀਤਾ ਕਿ 8ਵੇਂ ਪਾਤਸ਼ਾਹ ਤੇ ਇਸ ਤਰ੍ਹਾਂ ਕਹਿ ਗਏ ਬਾਬਾ ਵਸੇ ਗ੍ਰਾਮ ਬਕਾਲੇ ਤੇ ਸਤਿਗੁਰਾਂ ਦੇ ਖਾਨਦਾਨ ਦੇ ਵਿੱਚੋਂ ਸੋਢੀ ਬੰਸ ਵਿੱਚੋਂ 22 ਹੋਰ ਉਹ ਆਪਣੇ ਆਪਣੇ ਵੱਖਰੇ ਵੱਖਰੀਆਂ ਮੰਜੀਆਂ ਡਾਹ ਕੇ ਤੇ ਉਹ ਗੁਰੂ ਬਣ ਕੇ ਬੈਠ ਗਏ ਤੇ ਉਹਨਾਂ ਦੇ ਚੇਲੇ ਉਹਨਾਂ ਦਾ ਪ੍ਰਚਾਰ ਕਰਦੇ ਆ ਤੇ ਫਿਰ ਇਹਨੇ 5-5 ਮੋਹਰਾਂ ਰੱਖ ਕੇ ਸਾਰਿਆਂ ਨੂੰ ਮੱਥਾ ਟੇਕਿਆ ਸਭ ਨੇ ਰਾਜੀ ਖੁਸ਼ੀ ਪੁੱਛਿਆ ਡੇਰਾ ਲਵਾਉਣ ਵਾਸਤੇ ਲੰਗਰ ਸਕਾਉਣ ਵਾਸਤੇ ਜਿੰਨੀ ਕੁ ਆਓ ਭਗਤ ਕਰਨੀ ਕੁ ਚਾਹੀਦੀ ਹੈ ਓਨੀ ਕੁ ਸਾਰਿਆਂ ਨੇ ਕੀਤੀ ਉਹਦੀ ਤਸੱਲੀ ਨਾ ਹੋਈ ਉਹ ਕਹਿੰਦਾ ਜੀ ਹੋਰ ਵੀ ਕੋਈ ਗੁਰੂ ਦੀ ਅੰਸ ਬੰਸ ਵਿੱਚੋਂ ਹੈ ਤੇ ਉਹਨਾਂ ਨੇ ਆਖਿਆ ਲੋਕਾਂ ਨੇ ਕਹਿ ਤਾ ਹੈ ਇੱਕ ਤੇਗਾ ਕਮਲਾ ਭੋਰੇ 'ਚ ਵੜਿਆ ਹੋਇਆ ਨਾ ਕੰਮ ਨਾ ਕਰ ਬੁੱਢੀ ਮਾਤਾ ਅਤੇ ਉਹਦਾ ਵੀ ਖਿਆਲ ਨਹੀਂ ਇਸ ਤਰ੍ਹਾਂ ਕਰਕੇ ਉਹਨਾਂ ਨੇ ਬਚਨ ਰੁੱਖੇ 'ਚ ਬਚਨ ਕਹੇ ਲੋਕਾਂ ਨੇ ਤੇ ਕਹਿੰਦੇ ਚਲੋ ਉਹਦਾ ਵੀ ਦਰਸ਼ਨ ਕਰਦੇ ਹਾਂ ਤੇ ਮਾਤਾ ਨਾਨਕ ਜੀ ਦਰਵਾਜ਼ੇ ਅੱਗੇ ਬੈਠੇ ਸੀ ਮਾਤਾ ਜੀ ਨੂੰ ਨਮਸਕਾਰ ਕਰਕੇ ਆਖਿਆ ਮਾਤਾ ਗੁਰੂ ਸਾਹਿਬਾਂ ਦਾ ਦਰਸ਼ਨ ਕਰਨਾ ਤੇ ਮਾਤਾ ਜੀ ਕਹਿੰਦੇ ਹੁਕਮ ਨਹੀਂ ਹੈ ਕਾਫੀ ਸਮੇਂ ਤੋਂ ਅੰਦਰ ਬੈਠੇ ਹੋਏ ਆ ਕਿਸੇ ਨੂੰ ਜਾਣ ਦਾ ਹੁਕਮ ਨਹੀਂ ਹੈ ਤੇ ਉਹਨੇ ਆਖਿਆ ਅਸੀਂ ਕੁਛ ਭੇਟਾ ਲੈ ਕੇ ਆਏ ਹਾਂ ਤੇ ਦਰਸ਼ਨ ਕਰਕੇ ਭੇਟਾ ਦੇਣੀ ਆ ਮਾਤਾ ਜੀ ਕਹਿੰਦੇ ਤੁਸੀਂ ਦੇ ਦਿਓ ਕੋਈ ਨਹੀਂ ਜਦੋਂ ਜਾ ਹੋਏਗੀ ਫਿਰ ਮੈਂ ਉੱਥੇ ਉਹਨਾਂ ਦੇ ਸਾਹਮਣੇ ਰੱਖ ਦਾਂਗੀ ਭੇਟ ਕਰ ਦਿਆਂਗੀ ਤੁਹਾਡੀ ਕਹਿੰਦੇ ਨਾ ਅਸੀਂ ਪਹਿਲਾਂ ਦਰਸ਼ਨ ਕਰਾਂਗੇ ਫਿਰ ਭੇਟਾ ਰੱਖਾਂਗੇ ਤੁਸੀਂ ਸਾਡੀ ਅਰਜ ਕਰੋ ਮਾਤਾ ਜੀ ਅੰਦਰ ਚਲੇ ਗਏ ਜਾ ਕੇ ਆਖਿਆ ਜੀ ਇਸ ਤਰ੍ਹਾਂ ਕੋਈ ਆਇਆ ਦਰਸ਼ਨ ਕਰਨਾ ਚਾਹੁੰਦਾ ਅਤੇ ਸੱਚੇ ਪਾਤਸ਼ਾਹ ਹੁਕਮ ਕੀਤਾ ਇਸ਼ਾਰਾ ਕਰਤਾ ਆਉਣ ਦੋ ਅੱਜ ਪਹਿਲਾ ਚਾਂਸ ਸੀ 22 ਸਾਲਾਂ ਬਾਅਦ ਕਿ ਅੱਜ ਸਤਿਗੁਰੂ ਸੱਚੇ ਪਾਤਸ਼ਾਹ ਹੁਕਮ ਕੀਤਾ ਆਉਣ ਦੋ ਅੰਦਰ ਗਏ 5 ਮੋਹਰਾਂ ਕੱਢੀਆਂ ਮੱਥਾ ਟੇਕ ਕੇ ਅੱਗੇ ਰੱਖ ਕੇ ਜਦੋਂ ਮੱਥਾ ਟੇਕ ਕੇ ਸਿਰ ਤਾਂ ਕੀਤਾ ਸਤਿਗੁਰੂ ਹੱਸ ਪਏ ਜਦੋਂ ਸਤਿਗੁਰੂ ਹੱਸੇ ਤੇ ਮੱਖਣ ਸ਼ਾਹ ਨੂੰ ਸ਼ੱਕ ਹੋ ਗਿਆ 22 ਤੇ ਮੈਂ ਪਹਿਲਾਂ ਦੇਖ ਆਇਆ ਉਹਨਾਂ ਦੇ ਚਿਹਰੇ 'ਤੇ ਐਸੀ ਕੋਈ ਮੁਸਕਾਨ ਨਹੀਂ ਆਈ ਇੱਦਾਂ ਦੀ ਕੋਈ ਇੱਦਾਂ ਦਾ ਕੋਈ ਉਹਨਾਂ ਨੇ ਬਚਨ ਨਹੀਂ ਕੀਤਾ ਇੱਥੇ ਕੋਈ ਕਾਰਨ ਹੈ ਅਤੇ ਆਖਿਆ ਜੀ ਤੁਹਾਡੇ ਹੱਸਣ ਦਾ ਕਾਰਨ ਜ਼ਰੂਰ ਦੱਸੋ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੁਕਮ ਕੀਤਾ ਨਹੀਂ ਕੋਈ ਗੱਲ ਨਹੀਂ ਕਹਿੰਦੇ ਜੀ ਜ਼ਰੂਰ ਦੱਸੋ ਸੱਚੇ ਪਾਤਸ਼ਾਹ ਹੁਕਮ ਕੀਤਾ ਫਿਰ ਉਹ ਸਮਾਂ ਜਾ ਰਿਹਾ ਜਦੋਂ ਬੇੜਾ ਡੁੱਬਦਾ ਸੀ ਜਦੋਂ ਤੈਨੂੰ ਮੌਤ ਚੇਤੇ ਸੀ ਜਦੋਂ ਤੂੰ 500 ਮੋਹਰ ਸੁਖੀ ਸੀ ਮੇਰੇ ਹੱਸਣ ਦਾ ਸਿਰਫ ਇਹੀ ਕਾਰਨ ਆ ਕਿ ਉਦੋਂ 500 ਸੁੱਖੇ ਸੀ, ਹੁਣ 500 ਅੱਗੇ ਰੱਖਦਾ ਪਿਆ। ਅਤੇ ਉਹਨੇ ਫਿਰ ਵੀ ਮਨ ਵਿੱਚ ਪੂਰੀ ਤਸੱਲੀ ਨਾ ਹੋਈ ਅਤੇ ਸਤਿਗੁਰ ਸੱਚੇ ਪਾਤਸ਼ਾਹ ਉਹਦਾ ਭਰਮ ਦੂਰ ਕਰਨ ਵਾਸਤੇ ਸਤਿਗੁਰਾਂ ਗੁਰਬਾਣੀ 'ਚ ਲਿਖਿਆ, ਗੁਰੂ ਕੀ ਹੋਇਆ ਜੇ ਸਿੱਖ ਦਾ ਭਰਮ ਨਾ ਦੂਰ ਕਰੇ, ਮਾਏ ਮੁੰਡੋ ਤੇ ਗੁਰੂ ਕੀ ਜਾ ਤੇ ਭਰਮ ਨਾ ਜਾਏ। ਭਰਮ ਦੂਰ ਕਰਨ ਵਾਸਤੇ, ਭੁਲੇਖਾ ਕੱਢਣ ਵਾਸਤੇ ਸੱਚੇ ਪਾਤਸ਼ਾਹ ਫਿਰ ਬੋਲੇ, ਆਖਿਆ ਮੁੱਖ ਤੇ ਬੋਲਿਆ ਸਤਿਗੁਰ ਨਾਵਾਂ। ਗ੍ਰੰਥਕਾਰ ਜੀ ਲਿਖਦੇ ਆ, ਮੁੱਖ ਤੇ ਬੋਲਿਆ ਸਤਿਗੁਰ ਨਾਵਾਂ, ਉਹ ਦੇਖ ਸਿੱਖਾ ਮੇਰਾ ਮੋਢਾ ਦਾਵਾਂ, ਧੱਕਾ ਦੇ ਕੇ ਤੇਰਾ ਜਹਾਜ਼ ਲੰਘਾਇਆ ਤੇ ਤੂੰ ਹੁਣ 5 ਮੋਹਰਾਂ ਲੈ ਕੇ ਆਇਆ। ਤਸੱਲੀ ਹੋ ਗਈ ਕਿ ਧੱਕਾ ਦੇ ਕੇ ਮੇਰਾ ਜਹਾਜ਼ ਲੰਘਾਇਆ, ਅਤੇ ਸੱਚੇ ਪਾਤਸ਼ਾਹ ਹੁਕਮ ਕੀਤਾ ਮੇਰਾ ਮੋਢਾ ਦੇਖ ਲਿਆ, ਹਾਲੇ ਵੀ ਕਿਲ ਦੇ ਦਾਗ ਆ, ਹਾਲੇ ਵੀ ਲੱਗਿਆ, ਮੇਰਾ ਮੋਢਾ ਛਿੱਲਿਆ ਹੋਇਆ ਹਾਲੇ ਵੀ। ਮੈਨੂੰ ਪਤਾ ਮੈਂ ਖੇਤਾਂ 'ਚ ਕੰਮ ਕਰਦਾ ਰਿਹਾ, ਘਰਾਂ 'ਚ ਵੀ ਕੰਮ ਕਰਦਾ ਰਿਹਾ, ਗੱਡਾ ਵੀ ਕਦੀ ਖੁੱਭਦਾ ਸੀ ਅਤੇ ਫਿਰ ਮੋਢੇ ਤੋਂ ਸਿਰ ਤੋਂ ਲਾ ਕੇ ਪਾ ਕੇ ਮੋਢੇ 'ਤੇ ਰੱਖ ਕੇ ਧੱਕੀ ਦੀ ਸੀ, ਜਾਂ ਛੱਪੜ ਵਗੈਰਾ ਭਾਰੀਆਂ ਚੀਜ਼ਾਂ ਚੱਕਣੀਆਂ ਫਿਰ ਉਹ ਮੋਢਾ ਲਾ ਕੇ ਚੱਕਣੇ ਪੈਂਦੇ ਸੀ, ਜਾਂ ਪਿੱਠ 'ਤੇ ਭਾਰ ਚੱਕਣਾ। ਮੈਂ ਗੱਲ ਕਰਦਾ ਸੱਚੇ ਪਾਤਸ਼ਾਹ ਉਹਦੀ ਤਸੱਲੀ ਕਰਾਉਂਦਿਆਂ, ਫਿਰ ਆਪਣਾ ਜਦੋਂ ਚੋਲਾ ਚੱਕ ਕੇ ਉਹਨੂੰ ਦਿਖਾਇਆ ਕਿ ਕਿਵੇਂ ਜਹਾਜ਼ ਦੇ ਕਿਲੇ ਥੱਲਿਓਂ ਲੱਗੇ ਧੱਕਾ ਲਾਉਂਦੇ ਹਾਂ, ਅਤੇ ਫਿਰ ਉਹਦੀ ਤਸੱਲੀ ਹੋਈ, ਲਿਆ ਕੇ ਮੋਹਰਾਂ ਦੀ ਬੋਰੀ ਢੇਰੀ ਕਰਕੇ ਕੋਠੇ 'ਤੇ ਚੜ੍ਹ ਕੇ ਰੌਲਾ ਭਰਤਾ, ਗੁਰੂ ਲੱਧ ਹੋ ਰਹੇ, ਗੁਰੂ ਲੱਧ ਹੋ ਰਹੇ। ਮੈਂ ਗੱਲ ਇਹ ਕਰਦਾ ਪਿਆ ਕਿ ਸਤਿਗੁਰੂ ਹੱਸ ਪਏ, ਜਦੋਂ ਗੁਰੂ ਹੱਸਦਾ ਤਾਂ ਉਹਦਾ ਕਾਰਨ ਕੋਈ ਹੁੰਦਾ, ਭਾਵੇਂ ਕੋਈ ਪੁੱਛੇ ਨਾ ਪੁੱਛੇ, ਸਤਿਗੁਰੂ ਦੱਸੇ ਜਾਂ ਨਾ ਦੱਸੇ, ਸਤਿਗੁਰੂ ਮੁਸਕਰਾਏ। ਕੋਈ ਰਾਜਾ ਸੀ, ਉਹਦੇ ਬੱਚਾ ਨਹੀਂ ਸੀ, ਲੜਕੀ ਸੀ ਇੱਕ, ਨੌਜਵਾਨ ਸੀ, ਵਿਆਹੁਣ ਦੇ ਯੋਗ ਸੀ, ਵਰ ਯੋਗ ਸੀ, ਅਤੇ ਉੱਥੇ ਸਾਧੂ ਮੰਡਲੀ ਸੰਤ ਮੰਡਲੀ ਆ ਗਈ। ਰਾਜੇ ਦੇ ਜਿਹੜਾ ਵਜ਼ੀਰ ਸੀ ਉਹਦੇ 2 ਲੜਕੇ 1 ਲੜਕੀ ਸੀ, ਅਤੇ ਵਜ਼ੀਰ ਦੇ ਮਨ ਵਿੱਚ ਇਹ ਗੱਲ ਰਹਿੰਦੀ ਸੀ ਕਿ ਕਿਸੇ ਤਰੀਕੇ ਨਾਲ ਰਾਜਾ ਮਰ ਜਾਏ ਅਤੇ ਮੇਰੇ ਮੁੰਡੇ ਨੂੰ ਰਾਜ ਮਿਲ ਜਾਏ। ਉਹਦੇ ਵਾਸਤੇ ਉਹ ਕੋਈ ਨਾ ਕੋਈ ਯਤਨ ਰੋਜ਼ ਕਰਦਾ ਹੀ ਰਹਿੰਦਾ ਸੀ, ਵਿਉਂ ਤਾਂ ਲੱਭਦਾ ਰਹਿੰਦਾ ਸੀ, ਪਰ ਜੈਸੀ ਕਲਮ ਵੁੜੀ ਹੈ ਮਸਤਕ, ਤੈਸੀ ਜਿਹੜੇ ਪਾਸ ਲੇਖ ਨਾ ਮਿਟਈ ਹੈ ਸਕੀ, ਜੋ ਲਿਖਿਆ ਕਰਤਾਰ, ਜੋ ਲਿਖਿਆ ਉਹ ਮਿਲੇਗਾ, ਅਵੱਛ ਮਿਲੇਗਾ, ਜੋ ਸਤਿਗੁਰਾਂ ਨੇ ਲਿਖ ਕੇ ਦਿੱਤਾ ਉਹ ਮਿਲੇਗਾ। ਅਤੇ ਇਹਨੇ ਯਤਨ ਤੇ ਕੀਤਾ, ਮਾਨਖ ਯਤਨ ਕਰਤ ਬਹੁ ਭਾਂਤ, ਤਿਸਕੇ ਕਰਤਵ ਬਿਰਥੇ ਸਭ ਜਾਤ। ਯਤਨ ਇਹ ਕੀਤਾ, ਸੰਤ ਮੰਡਲੀ ਨੂੰ ਘਰ ਸੱਦ ਲਿਆ, ਘਰ ਸੱਦ ਕੇ ਅਤੇ ਭੋਜਨ ਛਕਣ ਵਾਸਤੇ ਉਹਨਾਂ ਨੂੰ ਕਿਹਾ, ਕਥਾ ਕੀਰਤਨ ਹੋਇਆ, ਭੋਜਨ ਤਿਆਰ ਹੋ ਗਿਆ, ਆਪ ਬੱਚਿਆਂ ਨੂੰ ਕਿਹਾ ਤੁਸੀਂ ਵਰਤਾਓ, ਆਪ ਹੱਥ ਧੋਣ ਲੱਗ ਪਿਆ, ਹੱਥ ਧੋਆ ਕੇ ਅਤੇ ਨਾਲ ਪਰਨਾ ਦਿੱਤਾ ਹੱਥ ਪੂੰਝਣ ਵਾਸਤੇ। ਅਤੇ ਜਦੋਂ ਸੰਤਾਂ ਦੇ ਕੋਲ ਆਇਆ ਨਾ, ਉਹਨਾਂ ਦੇ ਚੇਲਿਆਂ ਦੇ ਹੱਥ ਧੋਂਦਾ ਧੋਂਦਾ ਸੰਤਾਂ ਕੋਲ ਆਇਆ, ਅਤੇ ਸੰਤ ਥੋੜ੍ਹਾ ਜਿਹਾ ਮੁਸਕਰਾ ਪਏ, ਹੱਸ ਪਏ ਥੋੜ੍ਹਾ ਜਿਹਾ, ਅਤੇ ਇਹ ਕਹਿੰਦਾ ਜੀ ਤੁਸੀਂ ਹੱਸੇ ਹੋ, ਕਾਰਨ ਦੱਸੋ। ਨਹੀਂ, ਉਹਨੇ ਆਖਿਆ ਕੋਈ ਗੱਲ ਨਹੀਂ, ਕੋਈ ਖਾਸ ਗੱਲ ਨਹੀਂ। ਅਤੇ ਕਹਿੰਦਾ ਨਹੀਂ ਜੀ, ਜ਼ਰੂਰ ਦੱਸੋ ਹੱਸਣ ਦਾ ਕਾਰਨ। ਸੰਤਾਂ ਨੇ ਕਹਿਤਾ ਕਿ ਤੂੰ ਲੰਗਰ ਇਸ ਵਾਸਤੇ ਛਕਾ ਰਿਹਾ ਕਿ ਰਾਜ ਮੈਨੂੰ ਮਿਲੇ, ਮੇਰੇ ਮੁੰਡੇ ਨੂੰ ਮਿਲੇ, ਪਰ ਆਹ ਜਿਹੜਾ ਸਾਡੇ ਕੋਲ ਛੋਟਾ ਜਿਹਾ ਯਤੀਮ ਬੱਚਾ ਬੈਠਾ ਨਾ, ਇਹ ਰਾਜ ਇਹਨੂੰ ਮਿਲਣਾ, ਇਹਦੇ ਭਾਗਾਂ 'ਚ ਇਹ ਰਾਜ, ਕੁਦਰਤ ਨੇ ਲਿਖ ਇਹਨੂੰ ਦਿੱਤਾ, ਕੁਦਰਤ ਨੇ ਇਹਦੇ ਭਾਗਾਂ 'ਚ ਲਿਖ ਦਿੱਤਾ, ਮੈਂ ਤੇਰਾ ਭਰਮ ਕੱਢਣ ਵਾਸਤੇ ਤੈਨੂੰ ਦੱਸ ਦਿੱਤਾ ਕਿ ਰਾਜ ਇਹਨੂੰ ਮਿਲਣਾ, ਇਹਦੇ ਮਾਤਾ ਪਿਤਾ ਇਹਦੀ ਸਪੋਰਟ ਕਰਨ ਵਾਲਾ ਕੋਈ ਨਹੀਂ ਹੈ, ਇਹਦੀ ਮਦਦ ਕਰਨ ਵਾਲਾ ਕੋਈ ਨਹੀਂ ਹੈ, ਖੁਦ ਖੁਦਾ ਖੁਦ ਹਾਜ਼ਰ ਨਾਜ਼ਰ ਸਤਿਗੁਰੂ ਉਹ ਇਹਦੀ ਮਦਦ ਕਰੇਗਾ, ਰਾਜ ਇਹਨੂੰ ਮਿਲੇਗਾ। ਚਿਹਰੇ ਤੋਂ ਰੰਗ ਉੱਡ ਗਿਆ, ਖੁਸ਼ੀ ਗਾਇਬ ਹੋ ਗਈ, ਹੈਰਾਨੀ ਹੋ ਗਈ, ਪ੍ਰਸ਼ਾਦਾ ਪਾਣੀ ਤੇ ਛਕਾਇਆ ਪਰ ਬੁਝੇ ਦਿਲ ਨਾਲ ਛਕਾਇਆ। ਉਦਾਂ ਹੀ ਸੰਤ ਤੋਰ ਦਿੱਤੇ, ਕੋਈ ਖੁਸ਼ੀ ਨਹੀਂ ਲਈ, ਕੋਈ ਜਾਣ ਲੱਗਿਆ ਭੇਟਾ ਨਹੀਂ ਦਿੱਤੀ, ਸੰਤ ਤਾਂ ਮੌਜ ਵਿੱਚ ਚਲੇ ਗਏ, ਆਪਣੇ ਕਿਸੇ ਸਰਾਂ ਵਿੱਚ ਡੇਰਾ ਲਵਾਤਾ ਅਤੇ ਆਖਿਆ ਜੀ ਇੱਕ ਰਾਤ ਹੋਰ ਰਹੋ, ਤੁਸੀਂ ਕਿਰਪਾ ਕਰੋ। ਸੰਤ ਰਹਿ ਪਏ, ਰਾਤ ਨੂੰ ਜੱਲਾਦ ਸੱਦ ਕੇ ਉਹਨਾਂ ਨੂੰ ਬਹੁਤ ਸਾਰਾ ਇਨਾਮ ਦੇਣਾ ਕਰਕੇ ਅਤੇ ਉਹ ਬੱਚਾ ਚੁਕਵਾ ਲਿਆ, ਚੁਕਵਾ ਕੇ ਆਖਿਆ ਇਹਨੂੰ ਮਾਰ ਦਿਓ, ਜਾ ਕੇ ਜੰਗਲ ਵਿੱਚ ਨਹਿਰ ਵਿੱਚ ਸੁੱਟ ਦਿਓ ਟੁਕੜੇ ਕਰਕੇ। ਲੈ ਗਏ ਜੱਲਾਦ ਹਨੇਰੀ ਰਾਤ ਵਿੱਚ ਬੱਚੇ ਦਾ ਮੂੰਹ ਬੰਨ ਕੇ ਉਹਨੂੰ ਚੱਕ ਕੇ ਲੈ ਗਏ, ਜਿੱਥੇ ਕਿ ਦੇਖਿਆ ਜੰਗਲ ਬੜਾ ਭਾਰੀ ਜੰਗਲ ਹੈ, ਗੂੜਾ ਬਹੁਤ ਦੂਰ ਆ ਗਏ, ਹੁਣ ਇੱਥੋਂ ਇਕੱਲਾ ਜਾ ਵੀ ਨਹੀਂ ਸਕਦਾ, ਜੰਗਲ ਵੀ ਦਿਆ, ਜਾਨਵਰ ਵੀ ਬਹੁਤ ਨੇ ਇੱਥੇ। ਅਤੇ ਉੱਥੇ ਲਿਜਾ ਕੇ ਜਦੋਂ ਉਹਨੂੰ ਉਤਾਰਿਆ, ਉਹਦਾ ਮੂੰਹ ਖੋਲ੍ਹਿਆ ਅਤੇ ਉਹ ਪੁੱਛਦਾ ਮੈਨੂੰ ਕਿਉਂ ਲਿਆਇਓ, ਤੋ ਕਹਿੰਦੇ ਤੈਨੂੰ ਮਾਰਨ ਵਾਸਤੇ ਲਿਆਏ। ਕਹਿੰਦੇ ਚੰਗਾ ਕੋਈ ਨਹੀਂ, ਮਰਨਾ ਤਾਂ ਇੱਕ ਦਿਨ ਹੈਗਾ, ਤੁਸੀਂ ਮੈਨੂੰ ਬੇਸ਼ੱਕ ਦੀ ਮਾਰ ਦਿਓ, ਪਰ ਪਹਿਲਾਂ ਅੰਮ੍ਰਿਤ ਵੇਲਾ ਹੋ ਗਿਆ ਅਤੇ ਮੈਨੂੰ ਇਬਾਦਤ ਕਰ ਲੈਣ ਦਿਓ, ਪੂਜਾ ਕਰ ਲੈਣ ਦਿਓ, ਤੇ ਉੱਥੋਂ ਹੀ ਥੋੜੇ ਜਿਹੇ ਫੁੱਲ ਤੇ ਪੱਤੇ ਤੋੜ ਕੇ ਉੱਥੇ ਹੀ ਇੱਕ ਥਾਂ ਤੇ ਰੱਖ ਕੇ ਤੇ ਉਹ ਹੱਥ ਜੋੜ ਕੇ ਅਰਜ ਕਰਦਾ। ਕਹਿੰਦਾ ਸੱਚੇ ਪਾਤਸ਼ਾਹ ਪਾਣੀ ਵਿੱਚ ਫੁੱਲ ਰੁੜਿਆ ਆਉਂਦਾ ਸੀ, ਹਾਥੀ ਡੁੱਬਣ ਲੱਗਿਆ ਤੰਦੂਆ ਖਿੱਚ ਕੇ ਪਾਣੀ ਵਿੱਚ ਲੈ ਕੇ ਜਾ ਰਿਹਾ ਸੀ ਤੇ ਉਹ ਫੁੱਲ ਅਚਾਨਕ ਆਇਆ। ਅਚਾਨਕ ਫੁੱਲ ਲੈ ਕੇ ਉਹਨੇ ਆਖਿਆ ਸੱਚੇ ਪਾਤਸ਼ਾਹ ਜੇ ਪ੍ਰੇਮ ਭੇਟਾ ਮਨਜ਼ੂਰ ਹੈ ਤੇ ਇਹਦੇ ਬਦਲੇ ਮੇਰੀ ਜਾਨ ਬਚਾ ਦੇ। ਜਬ ਹੀ ਸਰਨ ਗਹੀ ਕਿਰਪਾ ਨਿਧ ਗਜ ਗਰਾਹ ਤੇ ਛੂਟਾ, ਉਹ ਮਹਿਮਾ ਕਹਾ ਲਾ ਮਹਿਮਾ ਨਾਮ ਕਹਾ ਲਉ ਬਨੋ ਰਾਮ ਕਹਤ ਬੰਧਨ ਤੇ ਤੂਟਾ। ਕਹਿੰਦਿਆਂ ਸਾਰ ਹੀ ਸੱਚੇ ਪਾਤਸ਼ਾਹ ਦਰਗਾਹ ਚੋਂ ਆਏ, ਗਰੜ ਰਾਹ ਵਿੱਚ ਛੱਡ ਦਿੱਤਾ, ਆਪ ਵੀ ਥੋੜਾ ਪਿੱਛੇ ਰਹਿ ਗਏ, ਫਿਰ ਵਗਾਤਾ ਸੁਦਰਸ਼ਨ ਚੱਕਰ ਪਾਣੀ ਚ ਮਾਰਿਆ, ਉਹਦੀਆਂ ਤਾਰਾਂ ਕੱਟ ਕੇ ਹਾਥੀ ਨੂੰ ਆਸਰਾ ਦੇ ਕੇ ਬਾਹਰ ਕੱਢ ਦਿੱਤਾ, ਦੂਜਾ ਸਵਾਸ ਉਹਨੂੰ ਬਾਹਰ ਆਇਆ। ਕਵੀ ਲਿਖਦਾ ਜੋ ਪਰ ਸੁਨ ਰਹੀ ਜਲ ਉੱਪਰ ਤਬ ਗਜ ਟੇਰ ਅਲਾਇਆ। ਜਦੋਂ ਥੋੜੀ ਜਿਹੀ ਸੁਨ ਉੱਤੇ ਰਹਿ ਗਈ ਪਾਣੀ ਦੇ ਤਾਂ ਉਸ ਵੇਲੇ ਮਰਨ ਲੱਗਿਆ, ਜਿਨ ਇੱਕ ਚਿੱਤ ਇੱਕ ਛਿਨ ਤੇ ਆਇਓ ਕਾਲ ਫਸ ਕੇ ਬੀਚ ਨਾ ਆਇਓ, ਉਦੋਂ ਉਹ ਟੇਰ ਪਿਆ, ਹੇ ਸੱਚੇ ਪਾਤਸ਼ਾਹ ਆਹ ਫੁੱਲ ਭੇਟਾ ਜੇ ਮਨਜ਼ੂਰ ਆ ਤਾਂ ਮੈਨੂੰ ਬਚਾ ਦੇ। ਤੋ ਗਜ ਤੇਰਾ ਲਾਇਆ ਜੋ ਪਰ ਸੁਣ ਰਹੀ ਗਜ ਉੱਪਰ ਜਲ ਉੱਪਰ, ਤੇ ਉਹ ਇੰਨੀ ਛੇਤੀ ਆਵਾਜ਼ ਉੱਥੇ ਪਹੁੰਚ ਗਈ ਸਤਿਗੁਰਾਂ ਦੇ ਚਰਨਾਂ 'ਚ, ਇੰਨੀ ਛੇਤੀ ਤੱਤ ਸੈਨ ਉਹਦੀ ਮਦਦ ਵੀ ਹੋ ਗਈ, ਉਹਨੂੰ ਜੀਵਨ ਮਿਲ ਗਿਆ। ਤੇ ਕਹਿੰਦਾ ਸੱਚੇ ਪਾਤਸ਼ਾਹ ਮੈਂ ਆਪ ਪੱਤੇ ਤੋੜੇ ਆ, ਆਪ ਫੁੱਲ ਤੋੜੇ ਆ, ਅੰਮ੍ਰਿਤ ਵੇਲਾ ਵੀ ਆ, ਅੰਮ੍ਰਿਤ ਵੇਲਾ ਬੋਲਿਆ ਬਾਬੀਹਾ ਤੈਂ ਦਰ ਸੁਣੀ ਪੁਕਾਰ, ਮੇਘੇ ਨੂੰ ਫਰਮਾਨ ਹੋਆ ਬਰਸੋ ਕਿਰਪਾ ਧਾਰ, ਜੇ ਇਹ ਤੈਨੂੰ ਭੇਟਾ ਮਨਜ਼ੂਰ ਆ। ਕਵੀ ਲਿਖਦਾ ਫੁੱਲ ਪੱਤੇ ਤੋੜ ਕੇ ਜੀ ਆਪਣੇ ਸਤਿਗੁਰ ਅੱਗੇ ਤਰਦਾ, ਇਹ ਭੇਟਾ ਕਰ ਪਰਵਾਨ ਦਾਤਿਆ ਸਰਬ ਨਿਧਾਨ ਦਿਆ। ਫੁੱਲ ਤੇ ਪੱਤੇ ਤੋੜ ਕੇ ਅੱਗੇ ਰੱਖ ਕੇ ਉੱਥੇ ਹੀ, ਕਿਉਂਕਿ ਸਤਿਗੁਰ ਦੇ ਸਭ ਥਾਵਾਂ ਤੇ ਸਦ ਸੁਣਦਾ ਸਦ ਵੇਖਦਾ ਸਦਾ ਰਿਹਾ ਭਰਪੂਰ ਸਰਬ ਰਿਹਾ ਭਰਪੂਰ। ਜਾ ਕੋ ਮੁਸ਼ਕਲ ਅਤ ਬਣੇ ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਖ ਪੇ ਭੱਜ ਖਲੇ, ਸਭੋ ਭੱਜੇ ਆਸਰਾ ਚੁੱਕੇ ਸਭ ਸਰਾਓ, ਚੇਤੇ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਤੱਤੀ ਵਾਹੋ। ਉਸ ਵੇਲੇ ਚੇਤੇ ਆ ਜਾਏ ਤੇ ਤੱਤੀ ਵਾਹ ਨਹੀਂ ਸਤਿਗੁਰੂ ਲੱਗਣ ਦਿੰਦਾ, ਤੇ ਸਤਿਗੁਰ ਸੱਚੇ ਪਾਤਸ਼ਾਹ ਉਹਦੀ ਅਰਦਾਸ ਕਰਦਿਆਂ ਕਰਦਿਆਂ ਤੇ ਉਹ ਜੱਲਾਦਾਂ ਦੇ ਮਨ ਵਿੱਚ ਹੀ ਵਸ ਗਏ। ਜਿੱਥੇ ਸਤਿਗੁਰੂ ਹੁੰਦਾ ਉੱਥੇ ਦਇਆ ਹੁੰਦੀ ਹੈ, ਉਹਨਾਂ ਦੇ ਮਨ 'ਚ ਦਇਆ ਆ ਗਈ। ਦੂਜਾ ਕਹਿੰਦਾ ਮੈਂ ਤਾਂ ਨਹੀਂ ਮਾਰ ਸਕਦਾ, ਤੂੰ ਲੈਣੇ ਪੈਸੇ ਤਾਂ ਲੈ ਲਾ, ਮੈਂ ਨਹੀਂ ਲੈਂਦਾ, ਮੈਂ ਨਹੀਂ ਮਾਰਦਾ। ਦੂਜਾ ਕਹਿੰਦਾ ਮੈਂ ਵੀ ਨਹੀਂ ਮਾਰ ਸਕਦਾ, ਬੱਚਾ ਬੜਾ ਚੰਗਾ ਲੱਗਿਆ ਮੈਨੂੰ, ਮੈਨੂੰ ਤਰਸ ਆ ਗਿਆ, ਮੂੰਹ ਆ ਗਿਆ। ਸਾਰੇ ਚਾਰੇ ਪੰਜੇ ਜਲਾਦ ਕਹਿੰਦੇ ਨਹੀਂ ਮਾਰ ਸਕਦੇ, ਹੱਥ ਕੰਬਦੇ ਆ, ਹੁਣ ਸ਼ਕਤੀ ਨਹੀਂ ਰਹੀ, ਦਿਲ ਹਿਰਦਾ ਕੰਬਦਾ, ਨਹੀਂ ਮਾਰ ਸਕਦੇ। ਫਿਰ ਉਹਨਾਂ ਨੇ ਵੇਖਿਆ ਉਹਦੇ ਇੱਕ ਪੈਰ ਦੀਆਂ 6 ਉਂਗਲਾਂ ਸੀ ਤੇ ਇੱਕ ਉਂਗਲੀ ਫਿਰ ਉਹਨਾਂ ਲਾ ਲਈ ਨਿਸ਼ਾਨੀ ਵਾਸਤੇ, ਤੇ ਉਹਨੂੰ ਫਿਰ ਬੰਨ ਕੇ ਪੱਟੀ ਤੇ ਉਹਨੂੰ ਛੱਡ ਦਿੱਤਾ ਤੇ ਉਹ ਉੱਥੇ ਅਰਦਾਸ ਕਰਦਾ ਰਿਹਾ। ਉਹ ਆ ਗਏ ਕਲੰਦਕ, ਕਲੰਦਕ ਨਾਂ ਦਾ ਇੱਕ ਰਾਜਾ ਦੂਸਰੇ ਦੇਸ਼ ਦਾ, ਦਿਨੇ ਸ਼ਿਕਾਰ ਖੇਡਣ ਆਇਆ ਤੇ ਉਹਨੇ ਜਦੋਂ ਉੱਥੇ ਆ ਕੇ ਘੋੜਾ ਉਹਦਾ ਰੁਕਿਆ, ਵੇਖਿਆ ਬੱਚਾ ਬੜਾ ਪਿਆਰਾ, ਰਾਜਿਆਂ ਦਾ ਲੜਕਾ ਸੀ, ਗੋਰਾ ਚਿੱਟਾ ਸੀ, ਸਾਧੂ ਸੰਤਾਂ ਨਾਲ ਰਹਿੰਦਾ ਸੀ, ਭਜਨ ਬੰਦਗੀ ਦਾ ਨੂਰ ਸੀ, ਤੇ ਉਹ ਬੜਾ ਪਿਆਰਾ ਲੱਗਿਆ। ਇਹਦੇ ਬੱਚਾ ਕੋਈ ਨਹੀਂ ਸੀ। ਇਹ ਕਾਕੇ ਨੂੰ ਪੁੱਛਦਾ ਕਾਕਾ ਤੂੰ ਕੌਣ ਆ? ਕਹਿੰਦੇ ਮੇਦਨੀ ਦਾ ਸਾਡਾ ਰਾਜ ਸੀ, ਰਾਜੇ ਮਾਤਾ ਪਿਤਾ ਚੜ੍ਹਾਈ ਕਰ ਗਏ ਨੇ ਯੁੱਧ ਵਿੱਚ ਤੇ ਮੈਂ ਇਕੱਲਾ ਹੀ ਹਾਂ, ਮੇਰਾ ਹੈ ਨਹੀਂ ਕੋਈ। ਇਹ ਲੈ ਗਿਆ ਘਰ, ਇਹਦੇ ਘਰ ਬੱਚਾ ਨਹੀਂ ਸੀ, ਇਹਨਾਂ ਨੇ ਜਾ ਕੇ ਆਪਣੇ ਘਰ ਉਹਨੂੰ ਮਤਵੰਨਾ ਬਣਾ ਕੇ, ਪੁੱਤਰ ਬਣਾ ਕੇ ਧਰਮ ਦਾ ਅਨਾਉਂਸ ਕਰ ਦਿੱਤਾ, ਢੰਡੋਰਾ ਦੇ ਦਿੱਤਾ। ਜਦੋਂ ਢੰਡੋਰਾ ਹੋ ਗਿਆ ਲੋਕਾਂ ਨੂੰ ਪਤਾ ਲੱਗ ਗਿਆ, ਅਤੇ ਜਦੋਂ ਰਾਜਾ ਸੀ ਪਹਿਲਾਂ ਹੀ ਰਾਜੀ ਵਾਲੇ ਗੁਣ ਅੰਦਰ ਹੈ ਸੀ, ਪਰ ਜਦੋਂ ਸ਼ਿਕਸ਼ਾ ਮਿਲ ਗਈ ਫਿਰ ਵੀਰ ਵਿੱਦਿਆ ਵੀ ਆ ਗਈ, ਤੀਰ ਵਿੱਦਿਆ, ਸ਼ਸਤਰ ਵਿੱਦਿਆ ਵੀ, ਘੋੜਾ ਦੜਾਉਣਾ, ਅਤੇ ਉਹ ਸਾਰੀ ਵਿੱਦਿਆ ਪੜ੍ਹਾਈ ਜਦੋਂ ਬਹੁਤ ਛੇਤੀ ਆਈ ਤਾਂ ਛੋਟੇ ਛੋਟੇ ਕਈ ਇਲਾਕੇ ਜਿਹੜੇ ਸੀ ਇਹਨੇ ਜਿੱਤ ਕੇ ਆਪਣੇ ਨਾਂ ਲਾ ਲਏ, ਇਹਦੀ ਬੜੀ ਮਸ਼ਹੂਰੀ ਹੋਈ। ਇਹ ਵਜ਼ੀਰ ਨੂੰ ਪਤਾ ਲੱਗਿਆ ਨਾ ਜਦੋਂ ਕਿ ਉਹਨਾਂ ਜਲਾਦਾਂ ਨੇ ਮੈਨੂੰ ਉਂਗਲੀ 'ਤੇ ਵਿਖਾਤੀ ਸੀ ਵੱਢ ਕੇ, ਕਿਤੇ ਮਾਰਿਆ ਹੀ ਨਾ ਹੋਵੇ, ਕਿਤੇ ਉਹ ਹੀ ਤਾਂ ਨਹੀਂ ਇਹ ਬੱਚਾ, ਉਹਦੇ 'ਤੇ ਬੱਚਾ ਹੈ ਨਹੀਂ ਸੀ, ਮੈਂ ਜਾਣਦਾ ਹਾਂ ਉਹਨੂੰ ਚੰਗੀ ਤਰ੍ਹਾਂ। ਉਹ ਜਦੋਂ ਵੇਖਣ ਵਾਸਤੇ ਆਇਆ ਅਤੇ ਰਾਜੇ ਨੂੰ ਪੁੱਛਿਆ, ਰਾਜੇ ਨੇ ਆਖਿਆ ਇਸ ਤਰ੍ਹਾਂ ਜੰਗਲ 'ਚੋਂ ਮੈਨੂੰ ਮਿਲਿਆ ਅਤੇ ਮੇਰੇ ਹੈ ਨਹੀਂ ਸੀ, ਮੈਂ ਪੁੱਤਰ ਬਣਾ ਲਿਆ। ਇਹਦੇ ਮਨ 'ਚ ਆ ਗਿਆ ਹੋ ਸਕੇ ਤਾਂ ਕਿਤੇ ਮੇਰਾ ਵੀ ਰਾਜ ਨਾ ਕਬਜ਼ਾ ਕਰ ਲੈ, ਇਹਨੂੰ ਮਰਵਾਓ। ਕਹਿੰਦਾ ਕਾਕਾ ਮੈਨੂੰ ਹਾਲੇ ਇੱਥੇ ਕੰਮ ਆ, ਮੈਂ ਥੋੜ੍ਹੇ ਚਿਰ ਇੱਥੇ ਰਹਿਣਾ ਅਤੇ ਆ ਜਲਦੀ ਥੋੜ੍ਹਾ ਜਿਹਾ ਜ਼ਰੂਰੀ ਕੰਮ ਪੈ ਗਿਆ, ਮੇਰੇ ਲੜਕੇ ਨੂੰ ਚਿੱਠੀ ਦੇ ਆ। ਉਸ ਚਿੱਠੀ ਵਿੱਚ ਲਿਖ ਦਿੱਤਾ ਮਦਨ ਲਾਲ ਇਸ ਲੜਕੇ ਨੂੰ ਵਿਖ ਦੇ ਦੇਣੀ, ਵਿਖਦਿਆਂ ਸਾਰੀ ਵਿਖ ਦੇ ਦੇਣੀ, ਜ਼ਹਿਰ ਦੇ ਦੇਣੀ, ਇਹ ਲਿਖ ਦਿੱਤਾ ਤੇ ਆਮ ਲੋਕ ਦੇ ਵਿੱਚ ਇਹ ਗੱਲ ਉਦੋਂ ਦੀ ਮਸ਼ਹੂਰ ਆ ਕਿ ਚਿੱਠੀ ਕਿਸੇ ਦੀ ਖੋਲ ਕੇ ਨਹੀਂ ਵੇਖਣੀ ਚਾਹੀਦੀ, ਪਾਪ ਬੜਾ। ਇਹ ਇਹਨੇ ਪਹਿਲਾਂ ਇਹ ਗੱਲ ਕਹੀ ਸੀ, ਇੱਥੋਂ ਇਹ ਗੱਲ ਸ਼ੁਰੂ ਹੋਈ ਆ ਕਿ ਕਿਸੇ ਦੀ ਚਿੱਠੀ ਨਹੀਂ ਦੇਖਣੀ ਚਾਹੀਦੀ ਖੋਲ ਕੇ। ਚਿੱਠੀ ਨਹੀਂ ਦੇਖਣੀ ਚਾਹੀਦੀ ਤੇ ਭਾਵੇਂ ਆਪਣੇ ਮਰਨ ਵਾਸਤੇ ਉਹਦੇ 'ਚ ਲਿਖਿਆ ਹੋਵੇ, ਤੇ ਚਿੱਠੀ ਪਹੁੰਚਾ ਸਕਦੇ ਹਾਂ ਅਸੀਂ ਖੋਲ ਕੇ ਦੇਖ ਕਿਉਂ ਨਹੀਂ ਸਕਦੇ? ਇਹ ਵਿਚਾਰਾ ਭਲਾ ਮਾਨ ਸੀ, ਇਹ ਨਿਯਮ ਨੂੰ ਮੰਨਦਾ ਸੀ, ਧਰਮੀ ਸੀ, ਇਹਨੇ ਨਾ ਚਿੱਠੀ ਖੋਲ ਕੇ ਦੇਖੀ। ਚਿੱਠੀ ਇਹਨੇ ਪੱਗ ਵਿੱਚ ਟੰਗ ਲਈ, ਘੋੜੇ 'ਤੇ ਬਹਿ ਕੇ ਚਲੇ ਗਿਆ। ਉੱਥੇ ਜਿਹੜੇ ਪਾਸਿਓਂ ਇਹ ਜਾ ਰਿਹਾ ਸੀ, ਰਾਜੇ ਦਾ ਬਾਗ ਸੀ ਉੱਧਰਲੇ ਪਾਸੇ, ਥੱਕ ਵੀ ਗਿਆ, ਕਾਫੀ ਪਿੰਡਾਂ ਦੂਰ ਦਾ ਸੀ, ਗਰਮੀਆਂ ਦੇ ਦਿਨ ਹੋਣਗੇ, ਲੋਡਾ ਵੇਲਾ ਹੋਇਆ, ਇਹਨੇ ਸੋਚਿਆ ਥੋੜ੍ਹਾ ਜਿਹਾ ਆਰਾਮ ਕਰ ਲੈਂਦਾ, ਇਸ ਵੇਲੇ ਲੋਕ ਵੀ ਸਾਰੇ ਆਰਾਮ ਕਰਦੇ ਹੋਣਗੇ, ਸ਼ਾਮ ਜੀ ਨੂੰ ਘਰ ਜਾਊਂਗਾ, ਜਦੋਂ ਪ੍ਰਸ਼ਾਦੇ ਪਾਉਣ ਦਾ ਟਾਈਮ ਹੋਏਗਾ ਲੋਕ ਵੀ ਘਰਾਂ 'ਚ ਆ ਜਾਣਗੇ, ਬਾਹਰ ਗਏ ਹੁੰਦੇ। ਉੱਥੇ ਜਲ ਦਾ ਸਰੋਵਰ ਸੀ, ਬੜਾ ਸੁੰਦਰ, ਛਾਂ ਬੜੀ ਸੋਹਣੀ ਸੀ, ਫਲ ਫਰੂਟ ਲੱਗਿਆ ਸੀ, ਇਹਨੇ ਉੱਥੇ ਇਸ਼ਨਾਨ ਪਾਣੀ ਕੀਤਾ, ਉੱਥੇ ਫਲ ਫਰੂਟ ਛਕਿਆ, ਉੱਥੇ ਆਪਣਾ ਖੇਤ ਸਿੱਟ ਕੇ ਥੋੜ੍ਹਾ ਜਿਹਾ ਆਰਾਮ ਕੀਤਾ। ਚਿੱਠੀ ਜਿਹੜੀ ਪੱਗ ਵਿੱਚ ਟੰਗੀ ਹੋਈ ਸੀ, ਅਤੇ ਇਹ ਥੱਕਿਆ ਹੋਇਆ ਸੀ, ਨੌਜਵਾਨ ਸੀ, ਨੌਜਵਾਨਾਂ ਨੂੰ ਜਦੋਂ ਕਵੀ ਲਿਖਦਾ ਸੋਹਣੀ ਉਮਰ ਜਵਾਨੀ ਮਸਤਾਨੇ ਰੰਗ ਦੀ, ਨਾ ਕੋਈ ਫਿਕਰ ਨਾ ਫਾਕਾ ਨਾ ਜਰਾ ਵੀ ਸੰਗ ਦੀ, ਐਸੀ ਉਮਰ ਜਵਾਨ ਦੀ ਨੀਂਦ ਬੜੀ ਗੂੜੀ ਛਾਂ ਵਿੱਚ ਆਈ, ਅਤੇ ਇਹ ਰਾਮ ਨਾ ਸੁੱਤਾ ਚਿਹਰੇ 'ਤੇ ਨੂਰ ਚਿਹਰਾ ਚਮਕਦਾ ਦਮਕਦਾ ਤੇਜ ਨਾਲ। ਰਾਜੇ ਦੀ ਲੜਕੀ, ਵਜ਼ੀਰ ਦੀ ਲੜਕੀ ਆਪਣੀਆਂ ਸਖੀਆਂ ਸਹੇਲੀਆਂ ਸਾਥ ਹੱਸਦੀਆਂ ਖੇਡਦੀਆਂ ਸੈਰ ਨੂੰ ਬਾਗ ਵਿੱਚ ਆ ਗਈਆਂ। ਜਦੋਂ ਬਾਗ ਵਿੱਚ ਆ ਗਈਆਂ ਅਤੇ ਆਪਣੀ ਮਰਜ਼ੀ ਦੇ ਗੀਤ ਗਾਉਂਦੀਆਂ, ਸ਼ਬਦ ਕੀਰਤਨ ਜੋ ਵੀ ਉਹਨਾਂ ਦੀ ਰਜਾ ਸਿਆਸਤ ਠੱਟਾ ਕਰਦੀਆਂ, ਉਹ ਬਾਗ ਦੇ ਵਿੱਚ ਘੁੰਮਦੀਆਂ ਪਈਆਂ, ਸੈਰ ਕਰਦੀਆਂ ਪਈਆਂ। ਵਜ਼ੀਰ ਦੀ ਲੜਕੀ ਨੇ ਦੇਖਿਆ ਘੋੜਾ ਬੱਧਾ, ਸਾਨੂੰ ਧਿਆਨ ਰੱਖਣਾ ਚਾਹੀਦਾ ਸਾਡੇ ਰਾਜ ਵਿੱਚ ਕੌਣ ਆਇਆ ਉਪਰਾ ਬੰਦਾ। ਉਹ ਇਸ ਗੱਲ ਦੀ ਤਹਿਕੀਕਾਤ ਕਰਨ ਵਾਸਤੇ ਚਲੇ ਗਈ, ਘੋੜਾ ਉਹ ਭਰਾ ਸਾਡੇ ਦੇਸ਼ ਦਾ ਨਹੀਂ ਹੈ। ਅੱਗੇ ਹੋ ਕੇ ਦੇਖਿਆ ਤੇ ਛਾਂ ਤੇ ਘਾਹ ਤੇ ਖੇਸ ਵਛਾਇਆ ਕੋਈ ਨੌਜਵਾਨ ਸੁੰਦਰ ਸੁੱਤਾ ਹੈ ਦੇਵਤਾ ਸਮਾਨ। ਉਹਦੇ ਪੈਰਾਂ ਵੱਲ ਵੇਖਦਿਆਂ ਵੇਖਦਿਆਂ ਜਦੋਂ ਸਿਰ ਵੱਲ ਦੇ ਚੱਕਰ ਲਾਇਆ ਤੇ ਵੇਖਿਆ ਸਿਰ ਦੇ ਵਿੱਚ ਉਹਦੇ ਇੱਕ ਚਿੱਠੀ ਟੰਗੀ ਹੋਈ ਦਿਸਦੀ ਪਈ ਆ। ਉਹ ਸੋਚਦੀ ਆ ਪਤਾ ਤੇ ਲੱਗੇ ਕੌਣ ਆ ਕਿੱਥੋਂ ਆਇਆ, ਪਰ ਸੁੱਤੇ ਨੂੰ ਜਗਾਉਣਾ ਵੀ ਨਹੀਂ ਚਾਹੀਦਾ, ਸੁੱਤੇ ਨੂੰ ਆਦਮੀ ਨੂੰ ਜਗਾਉਣਾ ਨਹੀਂ ਚਾਹੀਦਾ। ਸਾਧੂ ਸੰਤਾਂ ਦੀ ਗੱਲ ਤੇ ਸੁੱਤਿਆਂ ਹੀ ਰੱਬ ਨਾਲ ਹੁੰਦੀ ਆ, ਸੁਪਨੇ ਵਿੱਚ ਹੁੰਦੀ ਆ, ਸਤਿਗੁਰੂ ਨਾਲ ਜਫੀਆਂ ਪੈਂਦੀਆਂ, ਸਤਿਗੁਰੂ ਜੋ ਹੁਕਮ ਕਰਦੇ ਆ ਸਾਧੂ ਸੰਤਾਂ ਨੂੰ ਸੁਪਨੇ 'ਚ ਹੀ ਕਰ ਜਾਂਦੇ ਆ ਕਿ ਅੱਜ ਇੱਦਾਂ ਨਹੀਂ ਇੱਦਾਂ ਕਰੀ। ਅਤੇ ਜਿਹੜੇ ਰਾਜੇ ਮਹਾਰਾਜੇ ਹੁੰਦੇ ਇਹਨਾਂ ਚਿੰਤਾ ਬਹੁਤ ਹੁੰਦੀ ਕੰਮ ਕਰ ਦੀ, ਅਤੇ ਇਹਨਾਂ ਨੂੰ ਕੁਦਰਤੀ ਵੈਸੇ ਨਹੀਂ ਨੀਂਦ ਆਉਂਦੀ, ਜੇ ਆ ਜਾ ਨੀਂਦ ਤਾਂ ਫਿਰ ਉਹਨਾਂ ਵੱਲੋਂ ਇਹ ਆ ਕਿ ਮੈਨੂੰ ਸੁੱਤੇ ਨੂੰ ਜਗਾਏ ਨਾ ਭਾਵੇਂ ਘਿਓ ਦਾ ਘੜਾ ਰੁੜ ਜਾਏ। ਅਤੇ ਉਹ ਨਿਯਮ ਉਹ ਜਾਣਦੀ ਸੀ, ਉਹਨੇ ਕਿਹਾ ਸੁੱਤੇ ਨੂੰ ਜਗਾਉਣਾ ਤਾਂ ਨਹੀਂ ਹੈ, ਪਰ ਫਿਰ ਵੀ ਮੈਂ ਉਤਾਵਲੀ ਹਾਂ, ਪਤਾ ਤਾਂ ਲੱਗੇ ਕੌਣ ਆ ਅਤੇ ਕਿਸ ਕੰਮ ਵਾਸਤੇ ਆਇਆ। ਅਤੇ ਜਦੋਂ ਅਡੋਲ ਚਿੱਠੀ ਕੱਢੀ, ਉਹਨੂੰ ਜਦੋਂ ਪੜ੍ਹਿਆ ਤਾਂ ਉਹਦੇ 'ਤੇ ਲਿਖਿਆ ਸੀ, ਹੇ ਮਦਨ, ਜਿਹੜਾ ਉਸ ਲੜਕੀ ਦਾ ਭਰਾ ਸੀ ਵੱਡਾ ਅਤੇ ਲਿਖਣ ਵਾਲਾ ਥੱਲੇ ਪਿਤਾ ਹੈ, ਉਹ ਲਿਖਦਾ ਪਿਆ, ਹੇ ਮਦਨ, ਜਿਸ ਵੇਲੇ ਇਹ ਤੈਨੂੰ ਮਿਲੇ ਉਸ ਵੇਲੇ ਇਹਨੂੰ ਵਿਖ ਦੇ ਦੇਣੀ। ਹੁਣ ਸਤਿਗੁਰੂ ਇਸ ਲੜਕੀ ਦੇ ਮਨ ਵਿੱਚ ਵੱਸਦਾ ਪਿਆ, ਪਿਤਾ ਕੁਛ ਲਿਖਦਾ ਪਿਆ, ਮੁੰਡੇ ਨੇ ਕੁਛ ਕਰਨਾ ਸੀ, ਅਤੇ ਸਤਿਗੁਰੂ ਕਿੱਥੇ ਆ? ਨੇੜੇ ਨਾ ਹੀ ਦੂਰ, ਨਿਜ ਆਤਮਾ ਘੱਟ ਘੱਟ ਮੈਂ ਹਰ ਜੀਵ ਵਿੱਚ ਹਰ ਜਰਰੇ ਵਿੱਚ ਉੱਥੇ ਵੱਸਦਾ, ਅੰਦਰੋਂ ਹੀ ਬੋਲ ਪਿਆ, ਅੰਦਰੋਂ ਫੁਰਨਾ ਹੋ ਗਿਆ, ਨਹੀਂ ਨਹੀਂ ਇਹਨੂੰ ਨਹੀਂ ਮਾਰਨਾ ਚਾਹੀਦਾ, ਕਿੰਨਾ ਸੋਹਣਾ, ਕਿੰਨਾ ਜਵਾਨ ਹੈ, ਕਿੰਨਾ ਹੁਣ ਹਰ ਬੱਚਾ ਆ, ਕਿਸੇ ਦਾ ਘਰ ਵਸਾਏਗਾ, ਕੋਈ ਦੇਸ਼ ਵਸਾਏਗਾ, ਇਹ ਪਰਪਕਾਰੀ ਲੱਗਦਾ ਹੈ। ਇਹ ਤਾਂ ਜੇ ਮੈਨੂੰ ਇਹਦੇ ਬਦਲੇ ਜਾਨ ਦੇਣੀ ਪਵੇ ਤਾਂ ਮੈਂ ਤਿਆਰ ਹਾਂ, ਇਹਦੇ ਵਾਸਤੇ ਕੁਰਬਾਨੀ ਦੇਣ ਨੂੰ ਤਿਆਰ ਹਾਂ, ਮੈਂ ਇਹਦੇ ਵਾਸਤੇ ਮਰਨ ਨੂੰ ਤਿਆਰ ਹਾਂ। ਜੇ ਇਹਦੀ ਦਾਸੀ ਬਣ ਕੇ ਸਾਰੀ ਜ਼ਿੰਦਗੀ ਦੀ ਸੇਵਾ ਕਰਨੀ ਪਵੇ ਤਾਂ ਮੈਂ ਇਹਦੀ ਘਰਵਾਲੀ ਦਾਸੀ ਬਣ ਕੇ ਵੀ ਮੈਂ ਰਹਿਣ ਨੂੰ ਤਿਆਰ ਹਾਂ। ਅਤੇ ਕੀ ਕਰਾਂ, ਤਿਸ਼ਨ ਬੁੱਧੀ ਸੀ, ਤਿਸ਼ਨ ਦਿਮਾਗ ਸੀ, ਸੋਚਦਿਆਂ ਸੋਚਦਿਆਂ ਆਖਿਆ ਵਿਖ ਲਿਖਿਆ ਅਤੇ ਮੇਰਾ ਨਾਂ ਵਿਖਿਆ ਆ, ਅਤੇ ਜੇ ਮੈਂ ਇਹਦੇ ਅੱਗੇ ਐੜਾ ਬਣਾ ਦਿਆਂ ਤਾਂ ਮੇਰਾ ਭਰਾ ਪੜੇਗਾ, ਇਹਦੇ ਨਾਲ ਮੈਨੂੰ ਵਿਆਹ ਦੇਗਾ, ਅਸੀਂ ਕਿਸੇ ਦੇਸ਼ 'ਚ ਜਾ ਕੇ ਆਪਣਾ ਰੁਜ਼ਗਾਰ ਚਲਾ ਲਾਂਗੇ, ਆਪਣਾ ਨਿਰਵਾਹ ਜੀਵਨ ਦਾ ਕਰ ਲਾਂਗੇ, ਮੇਰੇ ਕਰਕੇ ਇਹ ਬਚ ਜਾਏ, ਇਹਦਾ ਜੀਵਨ ਬਚ ਜਾਏ, ਇਹ ਮਰੇ ਨਾ। ਪਰਉਪਕਾਰੀ, ਜਿੱਥੇ ਸਤਿਗੁਰੂ ਦਾ ਫੁਰਨਾ ਹੁੰਦਾ ਉੱਥੇ ਪਰਉਪਕਾਰ ਦੀ ਭਾਵਨਾ ਜਾਗਦੀ, ਉੱਥੇ ਤਰਸ ਆਉਂਦਾ, ਉੱਥੇ ਕਿਸੇ ਨੂੰ ਜੀਵਨ ਦਾਨ ਦੇਣ ਦਾ ਕੰਮ ਬਣਦਾ। ਅਤੇ ਇਹਨੇ ਫਿਰ ਉੱਥੇ ਆਪਣੇ ਅੱਖਾਂ ਦੇ ਵਿੱਚ ਕੱਜਲ ਪਾਇਆ ਹੋਇਆ ਸੀ, ਉਹ ਕੱਜਲ ਉੱਥੋਂ ਥੋੜ੍ਹਾ ਜਿਹਾ ਲਾ ਕੇ ਅਤੇ ਉਹਦੇ ਅੱਗੇ ਇੱਕ ਡੱਕੇ ਦੇ ਨਾਲ ਐੜਾ ਬਣਾ ਦਿੱਤਾ, ਜਾਂ ਉੱਥੇ ਕੰਨਾ ਲਾ ਦਿੱਤਾ, ਪਿੱਛੇ ਜਈਆ ਹੋਏਗਾ ਅਤੇ ਉਹਨੂੰ ਕੰਨਾ ਲਾਤਾ, ਵਿਖ ਅਤੇ ਵਿਖਿਆ ਵਿਖਿਆ ਵਿਖਿਆ, ਅਤੇ ਉਹਦੇ ਅੱਗੇ ਜਦੋਂ ਉਹਨੇ ਕੰਨਾ ਲਾਤਾ ਅਤੇ ਵਿਖਿਆ ਹੋ ਗਿਆ, ਮੇਰੇ ਕਹਿਣ ਤੋਂ ਭਾਵ ਜਦੋਂ ਵਿਖਿਆ ਹੋ ਗਿਆ ਅਤੇ ਉਹ ਚਿੱਠੀ ਉੱਥੇ ਲਾਗੇ ਪੱਗ ਦੇ ਰਾਖੇ ਅਤੇ ਉਹ ਚਲੇ ਗਈ। ਜਦੋਂ ਉਹਨੂੰ ਜਾਗ ਆਈ ਅਤੇ ਸਭ ਤੋਂ ਪਹਿਲਾਂ ਉਹਨੇ ਵੇਖਿਆ ਚਿੱਠੀ, ਅਤੇ ਜਦੋਂ ਉੱਠ ਕੇ ਦੇਖਿਆ ਤਾਂ ਉਹ ਥੱਲੇ ਪਈ ਹੋਈ ਸੀ। ਚਿੱਠੀ ਚੱਕੀ, ਆਸਣ ਚੱਕਿਆ, ਘੋੜੇ 'ਤੇ ਰੱਖਿਆ, ਸ਼ਹਿਰ 'ਚ ਚਲ ਗਿਆ, ਪੁੱਛਤਾ ਪਛਾਉਂਦਾ ਗਿਆ ਭੂਪਾਲ ਨੂੰ, ਜਾ ਕੇ ਮਿਲ ਪਿਆ ਜੀਤ ਜੀ ਮਦਨ ਲਾਲ ਨੂੰ। ਮਦਨ ਲਾਲ ਰਾਜੇ ਵਜ਼ੀਰ ਦਾ ਲੜਕਾ ਸੀ ਵੱਡਾ। ਕਾਰ ਇਹ ਕਾਰ ਨੂੰ ਰਾਜੇ ਦੀ ਇਸ ਕਾਰ ਨੂੰ ਇਹ ਚਲਾਉਂਦਾ ਸੀ, ਸਾਂਭਦਾ ਸੀ ਪਿਤਾ ਤੋਂ ਵੱਧ ਕੰਮ ਕਾਰ ਨੂੰ। ਪੁੱਛ ਪਛਾ ਕੇ ਜਦੋਂ ਉਹਨੂੰ ਮਿਲਿਆ ਤੇ ਆਖਿਆ ਜੀ ਇਸ ਤਰ੍ਹਾਂ ਧਿਸ਼ਟ ਬੁੱਧੀ ਵਜ਼ੀਰ ਨੇ ਮੈਨੂੰ ਆ ਚਿੱਠੀ ਦਿੱਤੀ ਆ ਤੇ ਤੁਹਾਨੂੰ ਦੇਣ ਵਾਸਤੇ ਹੁਕਮ ਹੋਇਆ ਤੇ ਮੇਰੀ ਸੇਵਾ ਪ੍ਰਵਾਨ ਕਰੋ ਤੇ ਮੈਂ ਤੇ ਅਤਿਥੀਆਂ ਤੇ ਆ ਤੁਸੀਂ ਚਿੱਠੀ ਲਓ ਆਪਣੀ। ਜਦੋਂ ਚਿੱਠੀ ਦਿੱਤੀ ਗਈ ਪਿਤਾ ਦੀ ਚਿੱਠੀ ਉਹਨੇ ਚੁੰਮੀ ਮੱਥੇ ਨੂੰ ਲਾਈ ਤੇ ਉਹਨੂੰ ਨਮਸਕਾਰ ਕਰਕੇ ਜਦੋਂ ਪੜ੍ਹਿਆ ਤੇ ਉਹਦੇ ਵਿੱਚ ਲਿਖਿਆ ਸੀ ਕਿ ਕਾਕਾ ਵੇਖਦਿਆਂ ਸਾਰ ਹੀ ਇਹਨੂੰ ਵਿਖਿਆ ਦੇ ਦੇ। ਉਹ ਮਦਨ ਲਾਲ ਸੋਚਦਾ ਹੈ ਵੀ ਦੇਰੀ ਨਹੀਂ ਕਰਨੀ, ਹੁਣੇ ਹੀ ਦੇ ਦੇ ਵਿਖਿਆ। ਇਹਦਾ ਮਤਲਬ ਹੈ ਜੇ ਰਾਜੇ ਨੂੰ ਪਤਾ ਲੱਗ ਗਿਆ ਤੇ ਇੰਨਾ ਸੋਹਣਾ ਲੜਕਾ ਰਾਜੇ ਦੀ ਲੜਕੀ ਵੀ ਜਵਾਨ ਆ, ਜੇ ਉਹਨੇ ਪਹਿਲਾਂ ਆਪਣੀ ਲੜਕੀ ਰਾਜੇ ਨਾਲ ਵਿਆਹਤੀ ਜਾਂ ਰਾਜੇ ਨੇ ਵੇਖਿਆ ਜਾਂ ਰਾਜੇ ਨੂੰ ਕਿਸੇ ਨੇ ਦੱਸਤਾ ਕਿ ਇੰਨਾ ਸੁੰਦਰ ਨੌਜਵਾਨ ਰਾਜਕੁਮਾਰ ਆ, ਤੇ ਜੇ ਰਾਜੇ ਨੇ ਆਪਣੀ ਲੜਕੀ ਉਹਨੂੰ ਦੇਣੀ ਚਾਹੀ ਤੇ ਫਿਰ ਅਸੀਂ ਆਪਣੀ ਭੈਣ ਨਹੀਂ ਉਹਦੇ ਨਾਲ ਵਿਆਹ ਸਕਦੇ। ਤਾਂ ਮੇਰੇ ਪਿਤਾ ਵਜ਼ੀਰ ਨੇ ਲਿਖਿਆ ਕਿ ਵੇਖਦਿਆਂ ਸਾਰ ਛੇਤੀ ਉਸੇ ਵੇਲੇ ਇਹਨੂੰ ਵੇਖਿਆ ਦੇ ਦੇ। ਸੱਦ ਕੇ ਪੰਡਿਤ ਨੂੰ ਫੜਾ ਕੇ ਜੈਮਾਲਾ ਗਲ 'ਚ ਪਵਾ ਕੇ ਉਸੇ ਵੇਲੇ ਉਹਦਾ ਲਗਨ ਕਰਕੇ ਅਤੇ ਉਹਦਾ ਵਿਆਹ ਕਰ ਦਿੱਤਾ। ਰਾਜੇ ਨੂੰ ਪੁੱਛਿਆ ਨਹੀਂ, ਕਿਸੇ ਨੂੰ ਨਹੀਂ ਪੁੱਛਿਆ, ਕਿਸੇ ਦੀ ਸਲਾਹ ਲਈ ਤਤ ਸੈਨ ਉਸੇ ਵੇਲੇ ਹੀ ਕੰਮ ਕਰ ਦਿੱਤਾ, ਵਿਖਿਆ ਵਿਆਹ ਹੋ ਗਿਆ। ਰਾਤੀ ਵਿਆਹ ਹੋਇਆ, ਕਿਸੇ ਨੂੰ ਨਹੀਂ ਦੱਸਿਆ। ਸਵੇਰੇ ਕਿਸੇ ਨੇ ਰਾਜੇ ਨੂੰ ਦੱਸਤਾ ਕਿ ਇੱਦਾਂ ਵਜ਼ੀਰ ਨੇ ਤੇ ਤੁਹਾਡੀ ਵੀ ਸਲਾਹ ਨਹੀਂ ਲਈ ਤੇ ਆਪਣੀ ਲੜਕੀ ਦਾ ਬੜੇ ਸੁੰਦਰ ਰਾਜਕੁਮਾਰ ਦੇ ਨਾਲ ਆਨੰਦ ਕਾਰਜ ਕਰ ਦਿੱਤਾ। ਰਾਜੇ ਨੇ ਸੁਨੇਹਾ ਭੇਜ ਦਿੱਤਾ ਕਿ ਉਹਨੂੰ ਰਾਜਕੁਮਾਰ ਨੂੰ ਆਖੋ ਕਿ ਮੈਨੂੰ ਹੁਣੇ ਆ ਕੇ ਮਿਲ ਕੇ ਜਾਏ। ਇਹ ਮਦਨ ਲਾਲ ਜਿਹੜਾ ਇਹ ਪਿਤਾ ਦੀ ਥਾਂ ਤੇ ਵਜ਼ੀਰ ਸੀ, ਇਹੀ ਸੁਨੇਹਾ ਲੈ ਕੇ ਆਉਂਦਾ। ਪਿੱਛੋਂ ਸਵੇਰ ਨੂੰ ਜਿਸ ਵੇਲੇ ਧਿਸ਼ਟ ਬੁੱਧੀ ਘਰ ਆਇਆ, ਜਿਸ ਵੇਲੇ ਉਹ ਘਰ ਆਇਆ ਤੇ ਉਹਨੇ ਵੇਖਿਆ ਤੇ ਲੜਕੀ ਤੇ ਜਵਾਈ ਉਹ ਸੇਜਾ ਤੇ ਸੁੰਦਰ, ਸੇਜਾ ਤੇ ਸੁੰਦਰ ਗਹਿਣੇ ਕੱਪੜੇ ਪਾ ਕੇ ਸਜੇ ਵਿਰਾਜੇ ਪਏ ਨੇ। ਜਵਾਈ ਤੇ ਘਰ ਵਿੱਚ ਸੱਜਿਆ ਪਿਆ, ਸਤਿਕਾਰ ਮਾਣ ਹੋ ਰਿਹਾ, ਗੀਤ ਖੁਸ਼ੀ ਦੇ ਗਾਏ ਜਾ ਰਹੇ ਆ। ਸੜਬੜ ਕੇ ਕੋਲੇ ਹੋ ਗਿਆ, ਦੋਨੋਂ ਬੱਚੇ ਉੱਠੇ ਆ, ਪਿਤਾ ਦਾ ਆਸ਼ੀਰਵਾਦ ਲਿਆ, ਹੱਥ ਤੇ ਸਿਰ ਤੇ ਰੱਖਤਾ, ਮੂੰਹ ਤੋਂ ਫੁੱਟ ਨਹੀਂ ਸਕਿਆ ਕੁਛ, ਹਿਰਦਾ ਸੜਿਆ, ਖੁਸ਼ੀ ਚਿਹਰੇ ਤੇ ਕੋਈ ਨਹੀਂ ਹੈਗੀ। ਅੰਦਰ ਚਲੇ ਗਿਆ, ਜਾ ਕੇ ਜਲਾਦ ਸੱਦੇ ਆ। ਜਲਾਦਾਂ ਨੂੰ ਕਹਿੰਦਾ ਜੰਗਲ ਵਿੱਚ ਭਵਾਨੀ ਦਾ ਮੰਦਰ ਹੈ, ਇਹਨੂੰ ਮੈਂ ਉੱਥੇ ਪੂਜਾ ਵਾਸਤੇ ਭੇਜਦਾ, ਤੁਸੀਂ ਇਹਦੇ ਆਉਂਦੇ ਟੁਕੜੇ ਕਰ ਦੇਣੇ ਆ, ਕੁਛ ਨਹੀਂ ਪੁੱਛਣਾ, ਕੁਛ ਨਹੀਂ ਵੇਖਣਾ, ਮੂੰਹੋਂ ਮੰਗਿਆ ਨਾਮ ਲਓ। ਜਲਾਦ ਉੱਥੇ ਭੇਜਦੇ ਆ, ਘਰ ਆ ਕੇ ਉਹਨੂੰ ਕਹਿੰਦਾ ਕਾਕਾ ਤੇਰਾ ਆਨੰਦ ਹੋ ਗਿਆ, ਵਿਆਹ ਹੋ ਗਿਆ, ਪਰ ਸਾਡੇ ਕੀ ਰੀਤੀ ਆ ਕਿ ਅਸੀਂ ਭਵਾਨੀ ਦੇ ਪੁਜਾਰੀ ਹਾਂ, ਤੇ ਤੂੰ ਕਾਕਾ ਆਹ ਥਾਲ ਲੈ ਜਾ, ਨਾਰੀਅਲ ਲੈ ਜਾ, ਸਮੱਗਰੀ ਲੈ ਜਾ, ਜੋਤ ਦੀਵਾ ਲੈ ਜਾ, ਬੁਝੇ ਨਾ, ਤੇ ਤੂੰ ਜਾ ਕੇ ਉੱਥੇ ਮੱਥਾ ਟੇਕਿਆ, ਪੂਜਾ ਕਰਕੇ ਆ, ਸਾਡੇ ਤੇ ਰੀਤੀ ਹੈ, ਪੂਜਾ ਕਰਕੇ, ਪਰ ਤੂੰ ਇਕੱਲਾ ਜਾਈ, ਨਾਲ ਨਹੀਂ ਕਿਸੇ ਨੂੰ ਜਾਣਾ, ਕੁੜੀ ਨੂੰ ਵੀ ਨਾਲ ਨਹੀਂ ਲੈ ਕੇ ਜਾਣਾ। ਕਹਿੰਦਾ ਸਤਿਬਚਨ ਪਿਤਾ ਜੀ। ਇਹ ਜਦੋਂ ਥਾਲ ਲੈ ਕੇ ਜਾ ਰਿਹਾ ਸੀ, ਉਦੋਂ ਰਾਜੇ ਦਾ ਸੁਨੇਹਾ ਲੈ ਕੇ ਧਿਸ਼ਟ ਬੁੱਧੀ ਵਜ਼ੀਰ ਦਾ ਹੀ ਲੜਕਾ, ਇਹਦਾ ਆਪਣਾ ਸਾਲਾ ਮਦਨ ਲਾਲ ਹੀ ਅੱਗਿਓਂ ਸੁਨੇਹਾ ਲੈ ਕੇ ਆ ਰਿਹਾ, ਤੇ ਰਾਜੇ ਨੇ ਕਿਹਾ ਸੀ ਕਿ ਹੁਣੇ ਹੀ ਮੈਨੂੰ ਮਿਲੇ ਤਤ ਛਿਨ। ਰਾਜੇ ਦੀ ਖੁਸ਼ੀ ਵੀ ਉਹ ਲੈਣਾ ਚਾਹੁੰਦੇ ਸੀ, ਬੱਚੇ ਸੱਚੇ ਸੁੱਚੇ ਸੀ ਅੰਦਰੋਂ, ਤੇ ਉਹ ਜਦੋਂ ਵੇਖਿਆ ਪੂਜਾ ਦੀ ਸਮੱਗਰੀ ਥਾਲ ਲੈ ਕੇ ਜਾ ਰਿਹਾ ਉਧਰ ਨੂੰ, ਤੇ ਉਹ ਲੜਕਾ ਜਦੋਂ ਰਾਹ ਵਿੱਚ ਮਿਲਿਆ ਤੇ ਉਹ ਕਹਿੰਦਾ ਜੀਜਾ ਜੀ ਤੁਸੀਂ ਕਿੱਥੇ ਚੱਲੇ ਹੋ? ਕਹਿੰਦੇ ਪਿਤਾ ਜੀ ਨੇ ਭਵਾਨੀ ਦੇ ਮੰਦਰ ਆਖਿਆ ਵੀ ਆਪ ਮੱਥਾ ਟੇਕਿਆ ਤੇ ਆ ਸਮੱਗਰੀ ਉੱਥੇ ਪੂਜਾ ਕਰਕੇ ਆ। ਉਹ ਕਹਿੰਦਾ ਰਾਜੇ ਨੇ ਸੱਦਿਆ ਸਾਡੇ ਵਾਸਤੇ, ਇਸ ਤੋਂ ਵੱਡਾ ਹੋਰ ਕੋਈ ਹੁਕਮ ਨਹੀਂ, ਹੋਰ ਕੋਈ ਪੂਜਾ ਵੀ ਨਹੀਂ ਹੈ, ਆ ਫੜਾ ਥਾਲ ਮੈਨੂੰ, ਪੂਜਾ ਮੈਂ ਕਰ ਆਉਂਦਾ, ਪੂਜਾ ਮੈਂ ਕਰਨਾ, ਤੂੰ ਰਾਜੇ ਦੇ ਕੋਲ ਜਾ। ਉਹ ਲੜਕਾ ਚਲ ਗਿਆ ਰਾਜੇ ਦੇ ਕੋਲ, ਵਜ਼ੀਰ ਦਾ ਲੜਕਾ ਥਾਲ ਲੈ ਕੇ ਜਦੋਂ ਉੱਥੇ ਗਿਆ, ਜੱਲਾਦ ਸੀ ਉਹਨਾਂ ਨੇ ਤੇ ਵੇਖਿਆ ਨਹੀਂ, ਉਹਦੇ ਤੇ ਮਾਰ ਕੇ ਤਲਵਾਰਾਂ ਟੁਕੜੇ ਕਰਕੇ ਤੇ ਉੱਤੇ ਟੰਗ ਦਿੱਤਾ, ਚੌਵਾਂ ਕੋਨਿਆਂ ਤੇ ਕੇ ਟੁਕੜਾ ਰੱਖ ਦਿੱਤਾ, ਉੱਤੇ ਇੱਲਾਂ ਆ ਕੇ ਮੰਡਰਾਉਂਦੀਆਂ। ਇਹ ਥੋੜ੍ਹੀ ਕੁ ਦੇਰ ਤੋਂ ਜਦੋਂ ਇਹਨੂੰ ਧਿਸ਼ਟ ਬੁੱਧੀ ਨੂੰ ਪਤਾ ਲੱਗਿਆ ਕਿ ਹੁਣ ਇਹ ਮਨ ਵਿੱਚ ਆਇਆ ਕਿ ਹੁਣ ਹੋ ਗਿਆ ਹੋਣਾ ਕੰਮ, ਇੰਨਾ ਕੁ ਸਮਾਂ ਲੱਗਣਾ ਸੀ ਉੱਥੇ ਪਹੁੰਚਣ ਦਾ, ਤੇ ਇਹ ਫਿਰ ਰਾਜੇ ਦੇ ਕੋਲ ਜਾਂਦਾ ਘਰੋਂ। ਜਦੋਂ ਰਾਜੇ ਦੇ ਕੋਲ ਜਾਂਦਾ ਤੇ ਕੀ ਵੇਖਦਾ ਕਿ ਰਾਜਾ ਉਸ ਬੱਚੇ ਨੂੰ ਬੜਾ ਪਿਆਰ ਕਰਨ ਦਿਆ ਹੋਇਆ, ਜਵਾਈ ਨੂੰ, ਇਹਦੇ ਜਵਾਈ ਨੂੰ, ਜਵਾਈ ਰਾਜੇ ਦੇ ਕੋਲ ਬੈਠਾ, ਰਾਜੇ ਨੇ ਆਪਣੀ ਲੜਕੀ ਨੂੰ ਮੰਗਾਇਆ, ਆਖਿਆ ਲਿਆ ਜੈਮਾਲਾ ਤੂੰ ਇਹਦੇ ਗਲ ਵਿੱਚ ਪਾ, ਜੈਮਾਲਾ ਲਿਆ ਕੇ ਤੂੰ ਵੀ ਇਹਦੇ ਗਲ 'ਚ ਪਾ, ਇਹ ਮੈਨੂੰ ਵੀ ਬੜਾ ਪਿਆਰਾ ਲੱਗਦਾ, ਅਤੇ ਤੂੰ ਵੀ ਇਹਦੀ ਰਾਣੀ ਬਣ, ਇਹਦੇ ਘਰ ਵਾਲੀ ਬਣ। ਉਸ ਲੜਕੀ ਨੇ ਲਿਆ ਕੇ ਵੀ ਚੰਪਕ ਮਾਲਣੀ ਨੇ ਵੀ ਉਹਦੇ ਗਲ ਵਿੱਚ ਮਾਲਾ ਪਾ ਦਿੱਤੀ। ਵਜ਼ੀਰ ਸੜਬਲ ਕੇ ਕੋਲੇ ਹੋ ਗਿਆ, ਮੈਂ ਮਾਰਨਾ ਚਾਹੁੰਦਾ ਹਾਂ, ਇਹ ਮੇਰਾ ਵੀ ਜਵਾਈ ਬਣ ਗਿਆ, ਰਾਜੇ ਦਾ ਵੀ ਜਵਾਈ ਬਣ ਗਿਆ, ਇਹ ਤਾਂ ਰਾਜ ਭਗਤ ਦੇ ਬਿਲਕੁਲ ਨੇੜੇ ਪਹੁੰਚ ਗਿਆ, ਹੁਣ ਕੀ ਕਰਾਂ? ਅਤੇ ਫਿਰ ਉਹਨੂੰ ਪੁੱਛਦਾ ਕਾਕਾ ਮਦਨ ਲਾਲ ਕਿੱਥੇ ਆ? ਕਹਿੰਦੇ ਪਿਤਾ ਜੀ ਮੇਰੇ ਕੋਲ ਤਾਂ ਸਮੱਗਰੀ ਦੀ ਥਾਲੀ ਖੋ ਗਈ, ਉਹ ਪੂਜਾ ਕਰਨ ਗਿਆ ਉੱਥੇ। ਓਹੋ ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ ਭੱਜ ਪਿਆ। ਉਸੇ ਵੇਲੇ ਉੱਠ ਕੇ ਭੱਜ ਗਿਆ, ਰਾਜਾ ਵਾਜਾ ਮਾਰਦਾ ਰਿਹਾ, ਭੱਜ ਪਿਆ। ਭੱਜਾ ਜਾਂਦਾ ਜਦੋਂ ਉੱਥੇ ਮਫਾਨੀ ਦੇ ਮੰਦਰ ਵਿੱਚ ਪਹੁੰਚਿਆ ਤੇ ਇੱਲਾਂ ਪਾਉਂਦੀਆਂ ਦੇਖੀਆਂ ਤੇ ਜਲਾ ਤੇ ਉੱਥੇ ਹੈ ਨੀ, ਉਹਦੇ ਲੜਕੇ ਦੇ ਟੁਕੜੇ ਟੁਕੜੇ ਹੋਏ ਪਏ। ਨੌਜਵਾਨ ਲੜਕਾ ਖੂਹ ਤੇ ਦੂਸਰਿਆਂ ਵਾਸਤੇ ਖੋਦਦਾ ਪਿਆ ਸੀ, ਪਰ ਆਪਣੇ ਵਾਸਤੇ ਖੋਦਿਆ ਗਿਆ। ਆਪਣਾ ਹੀ ਜਵਾਨ ਲੜਕਾ ਆਪਣੇ ਹੱਥੀ ਮਰਵਾ ਲਿਆ। ਆਪਣੇ ਚਿਰਾਗ ਸੇ ਘਰ ਕੋ ਆਗ ਲੱਗ ਗਈ, ਪਛਤਾਵਾ ਹੋਇਆ, ਟੱਕਰ ਮਾਰੀ, ਮਰ ਗਿਆ। ਟੱਕਰ ਇੰਨੇ ਜ਼ੋਰ ਦੀ ਮਾਰੀ ਕਿ ਹੁਣ ਮਰੀ ਗਿਆ, ਮਰ ਗਿਆ ਜਿਸ ਵੇਲੇ। ਤੇ ਫਿਰ ਉਡੀਕਦੇ ਰਹੇ ਘਰੇ। ਇਸ ਜਦੋਂ ਦੂਜਾ ਵੀ ਵਿਆਹ ਇਸ ਲੜਕੇ ਦਾ ਹੋ ਗਿਆ, ਇਹ ਘਰੇ ਖੁਸ਼ੀ ਖੁਸ਼ੀ ਆਇਆ, ਨਾਲ ਲੜਕੀ ਆ, ਪਿਤਾ ਕੋਲੋਂ ਅਸ਼ੀਰ ਲੈਣ ਵਾਸਤੇ ਇਹ ਲੱਭਦੇ ਫਿਰਦੇ ਆ ਕਿ ਕਿੱਥੇ ਆ, ਪਤਾ ਲੱਗਿਆ ਉੱਥੇ ਗਏ ਸੀ, ਉੱਥੇ ਚਲੇ ਗਏ। ਜਦੋਂ ਉੱਥੇ ਚਲ ਗਏ ਤੇ ਫਿਰ ਉੱਥੇ ਜਦੋਂ ਵੇਖਿਆ ਕਿ ਇਹ ਹਾਲ ਹੋਇਆ, ਇਹਨੇ ਫਿਰ ਆਇਆ ਆਖਿਆ, ਮਾਤਾ ਭਵਾਨੀ ਸ਼ਕਤੀ ਮਾਤਾ, ਮੈਂ ਤੇਰੇ ਕੋਲੋਂ ਕਦੀ ਕੁਛ ਨਹੀਂ ਮੰਗਿਆ, ਸੀਸ ਬੇਟਾ ਚਾਹੀਦੀ ਆ ਤਾਂ ਮੇਰਾ ਸਿਰ ਵੀ ਹਾਜ਼ਰ ਆ, ਤਲਵਾਰ ਕੱਢ ਲਈ ਆ, ਸਿਰ ਚਾਹੀਦਾ ਤੇ ਹਾਜ਼ਰ ਆ, ਲਓ। ਪਰ ਇਹਨਾਂ ਨੂੰ ਜੀਵਨ ਦਾਨ ਦਿਓ, ਇਹਨਾਂ ਦੋਨਾਂ ਨੂੰ ਜੀਵਨ ਦਾਨ ਦੇ ਦਿਓ। ਉਹ ਪ੍ਰਗਟ ਹੋਈ, ਉਹਨਾਂ ਨੇ ਆਸ਼ੀਰਵਾਦ ਦਿੱਤਾ, ਦੋਨੋਂ ਜਿੰਦੇ ਕਰਤੇ, ਲੈ ਕੇ ਘਰ ਆ ਗਏ। ਜਦੋਂ ਘਰ ਆਏ ਤੇ ਰਾਜੇ ਨੇ ਮੁਕਟ ਲਾ ਕੇ ਉਹਦੇ ਸਿਰ ਤੇ ਰੱਖ ਦਿੱਤਾ। ਏਡੀ ਖੁਸ਼ੀ ਕਿ ਏਡਾ ਪਰਉਪਕਾਰੀ ਬੰਦਾ, ਜਿਹਦੇ ਭਵਾਨੀ ਵੀ ਜਿਹਦੇ ਤੇ ਖੁਸ਼ ਆ, ਜਿਹਦੇ ਤੇ ਸ਼ਕਤੀ ਵੀ ਖੁਸ਼ ਆ, ਉਹਦੇ ਸਿਰ ਤੇ ਮੁਕਟ ਰੱਖ ਕੇ ਤਿਲਕ ਰੱਖ ਕੇ ਉਹਨੂੰ ਰਾਜਾ ਬਣਾ ਦਿੱਤਾ। ਸਤਿਗੁਰਾਂ ਨੇ ਗੁਰਬਾਣੀ ਚ ਲਿਖਿਆ, ਸਭ ਹੈ ਬ੍ਰਹਮ, ਬ੍ਰਹਮ ਹੈ ਪਸਰਿਆ ਮਨ, ਬੀਜਿਆ ਖਾਵਾ ਰੇ, ਜਿਉਂ ਜਨ ਤਿਹਤ ਜਲਿਆ ਆਪਣੇ ਘਰ ਲੁਕੀ, ਤਿਹਤ ਬੁੱਧੀ ਜਲਿਆ ਆਪਣੇ ਘਰ ਲੁਕੀ ਲਾਵੇ, ਇੱਦਾਂ ਦਾ ਸ਼ਬਦ ਗੁਰਬਾਣੀ ਚ ਲਿਖਿਆ ਹੋਇਆ। ਜਿਉਂ ਜਨ ਤਿਹਤ ਆਪਣੇ ਘਰ ਲੁਕੀ ਲਾਵੇ, ਮੇਰੇ ਕਹਿਣ ਦਾ ਭਾਵ ਗੁਰਬਾਣੀ ਚ ਇਹਦਾ ਜ਼ਿਕਰ ਆਇਆ, ਸੱਚੇ ਪਾਤਸ਼ਾਹ ਲਿਖ ਦਿੱਤਾ, ਜਿਉਂ ਜਨ ਚੰਦਰ ਹਾਸ ਦੁਖਿਆ ਤਿਹਤ ਬੁੱਧੀ ਆਪਣੇ ਘਰ ਲੁਕੀ ਲਾਵੇ। ਉਹਨੂੰ ਦੁਖਾ ਕੇ ਮਾਰ ਕੇ ਆਪਣੇ ਘਰ ਨੂੰ ਅਗਲੁਕੀ ਉਹਨੇ ਲਾ ਕੇ ਆਪਣਾ ਘਰ ਵੀ ਬਰਬਾਦ ਕੀਤਾ, ਦੁੱਖ ਪਾਇਆ। ਪਰ ਜੋ ਹੋਣਾ ਸੀ ਉਹ ਹੋ ਗਿਆ, ਰਾਜ ਜੀ ਨੂੰ ਮਿਲਣਾ ਸੀ ਮਿਲ ਗਿਆ। ਯਤਨ ਕਰਨ ਤੇ ਵੀ ਉਹ ਕੰਮ ਨੂੰ ਸੁਧਾਰਿਆ ਨਹੀਂ, ਬਦਲਿਆ ਨਹੀਂ ਜਾ ਸਕਦਾ, ਜੋ ਲਿਖਿਆ ਉਹ ਹੋਏਗਾ। ਜੈਸੀ ਕਲਮ ਵੜੀ ਹੈ ਮਸਤਕ, ਤੈਸੀ ਜੀੜੇ ਪਾਸ, ਪਰ ਯਤਨ ਕਰਨ ਵਾਲਿਆਂ ਨੇ ਘੱਟ ਨਹੀਂ ਕੀਤੀ, ਕੋਈ ਘੱਟ ਨਹੀਂ ਕੀਤੀ, ਬਹੁਤ ਯਤਨ ਕੀਤਾ। ਇੱਕ ਰਾਜਾ ਆਪਣੇ ਵਜ਼ੀਰਾਂ ਮੰਤਰੀਆਂ ਨੂੰ ਲੈ ਕੇ ਸ਼ਹਿਰ ਤੇ ਨਿਕਲਿਆ। ਉਜਾੜ ਬਹੁਤਾ ਹੁੰਦਾ ਸੀ, ਹਲ ਨਾਲ ਥੋੜ੍ਹੀ ਖੇਤੀ ਹੁੰਦੀ ਸੀ, ਜਗ੍ਹਾ ਬਹੁਤੀ ਹੁੰਦੀ ਸੀ, ਅਤੇ ਜੰਗਲ ਵਿੱਚ ਸ਼ਿਕਾਰ ਵਗੈਰਾ ਖੇਡਣਾ। ਅਤੇ ਜਦੋਂ ਜੰਗਲ ਦੇ ਵਿੱਚ ਚਲੇ ਗਏ, ਅੱਗੇ ਵੇਖਿਆ ਤਾਂ ਕੋਈ ਨੌਜਵਾਨ ਲੜਕਾ ਹੈ ਗਰੀਬ, ਪਰ ਲੱਕੜਾਂ ਵੱਢ ਰਿਹਾ। ਵਜ਼ੀਰ ਨੂੰ ਜਦੋਂ ਖੜਕਾ ਸੁਣਿਆ ਤਾਂ ਵਜ਼ੀਰ ਉੱਧਰ ਨੂੰ ਚਲ ਗਿਆ, ਰਾਜੇ ਨੂੰ ਕਹਿੰਦਾ, ਮੈਂ ਜਰਾ ਜੀ ਥੋੜ੍ਹਾ ਜਲ ਵਰਤ ਕੇ ਆਉਣਾ, ਚੀਤਾ ਛੱਡ ਕੇ ਆਉਣਾ ਜੀ, ਤੁਸੀਂ ਇੱਥੇ ਜਰਾ ਖਲੋ ਜਾਓ। ਰਾਜਾ ਮੰਤਰੀਆਂ ਸਮੇਤ ਉੱਥੇ ਖਲੋ ਕੇ ਕੁਛ ਗੱਲਾਂ ਬਾਤਾਂ ਕਰਨ ਲੱਗ ਪਏ। ਇਹ ਵਜ਼ੀਰ ਗਿਆ, ਚੀਤੇ ਦੇ ਪਿਸ਼ਾਬ ਦੇ ਬਹਾਨੇ ਗਿਆ, ਪਰ ਜਾ ਕੇ ਵੇਖਦਾ ਹੈ ਮੰਤਰੀ ਸੀ, ਹੈ ਪੰਡਿਤ ਸੀ, ਬੜਾ ਸਿਆਣਾ ਸੀ, ਜੋਤਿਸ਼ ਵਿੱਦਿਆ ਤੋਂ ਜਾਣੂ ਸੀ। ਅਤੇ ਇਹਨੇ ਉਸ ਕਾਕੇ ਨੂੰ ਆਵਾਜ਼ ਮਾਰੀ, ਕਾਕਾ ਥੱਲੇ ਉੱਤੇ ਗੱਲ ਸੁਣ। ਜਦੋਂ ਵੇਖਿਆ ਉਹਦੇ ਮੱਥੇ ਦੀਆਂ ਲਾਈਨਾਂ ਪੜ੍ਹ ਕੇ, ਅਤੇ ਉਹ ਇਹਦਾ ਤਾਂ ਕੱਲ੍ਹ ਨੂੰ ਵਿਆਹ ਹੋਣਾ, ਅਤੇ ਉਹ ਵੀ ਰਾਜੇ ਦੀ ਲੜਕੀ ਨਾਲ, ਅਤੇ ਇਹਨੇ ਤਾਂ ਰਾਜਾ ਬਣਨਾ ਹੈ, ਇਹਨੂੰ ਮੈਂ ਕੀ ਸਜ਼ਾ ਸੁਣਾਵਾਂ। ਚੁੱਪ ਕਰਕੇ ਵਾਪਸ ਆ ਗਿਆ। ਹਰ ਕੀ ਗਤ ਨੇ ਕੋ ਜਾਣੈ, ਜੋਗੀ ਜਤੀ ਤਪੀ ਪਾਚਹਾਰੀ, ਅਲਬਹੁ ਲੋਕ ਸਿਆਣੇ, ਰੀਤੇ ਭਰੇ ਭਰੇ ਸਖਨਾਵੇ, ਜਹ ਤਾਕੋ ਵਿਵਹਾਰੇ, ਖਿਨਮੇ ਰਾਓ ਰੰਗ ਕੋ ਕਰੇ, ਰਾਓ ਰੰਗ ਕਰ ਡਰੇ। ਹੁਣ ਸਤਿਗੁਰੂ ਦੀ ਗੱਲ ਨੂੰ ਕੌਣ ਜਾਣੇ, ਅਸੀਂ ਪੜ੍ਹਦੇ ਰਹੇ ਹਾਂ ਛੋਟੇ ਹੁੰਦਿਆਂ, ਉਸਤਾਦ ਮਹਿੰਦਰ ਸਿੰਘ ਜੀ ਰਾਗ ਸਿਖਾਉਂਦੇ ਹੁੰਦੇ ਸੀ, ਉਹਨਾਂ ਨੇ ਸਾਨੂੰ ਇਹ ਸ਼ਬਦ ਦਾ ਰੱਟਾ ਕਿਤੇ ਲਵਾਇਆ, 2 ਮਹੀਨੇ ਲਾਈ ਰੱਖਿਆ, ਧੀਰੋ ਦੇਖ ਤੁਮਾਰੀ ਰੰਗਾ, ਤੁਸੀਂ ਸਵਾਮੀ ਅੰਤਰ ਜਾਮੀ, ਤੂੰ ਹੀ ਬਸੇ ਸਾਧ ਕੇ ਸੰਗਾ, ਖਿਨ ਮੈਂ ਥਾਪ ਨਿਵਾਜੇ ਠਾਕੁਰ, ਖਿਨ ਮੈਂ ਇੱਕ ਛਿਨ ਵਿੱਚ, ਉਦੋਂ ਤੇ ਰੱਟਾ ਹੀ ਲਾਉਂਦੇ ਰਹੇ, ਇਹਨਾਂ ਗੱਲਾਂ ਦਾ ਪਤਾ ਹੀ ਨਹੀਂ ਹੁੰਦਾ ਸੀ ਕੀ ਇਹ ਵਿੱਚ, ਖਿਨ ਇੱਕ ਛਿਨ ਵਿੱਚ ਥਾਪ ਨਿਵਾਜੇ ਠਾਕੁਰ, ਨੀਚ ਕੀਟ ਤੇ ਕਰਹਿ ਰਾਜੰਗਾ, ਨੀਚੇ ਛੋਟੇ ਜਿਹੇ ਕੀੜੇ ਨੂੰ ਰਾਜਾ ਬਣਾ ਸਕਦਾ। ਗੁਰਬਾਣੀ ਵਿੱਚੋਂ ਪੜ੍ਹਿਆ, ਸੱਚੇ ਪਾਤਸ਼ਾਹ ਇਸ ਤਰ੍ਹਾਂ ਲਿਖਦੇ ਆ, ਸਿੰਹਾਂ ਬਾਜਾਂ ਚਰਗਾਂ ਕੋਹੀਆਂ, ਇਹਨਾਂ ਖਵਾਲੇ ਘਾਹ, ਘਾਹ ਉਹ ਖਾਣ ਤਿੰਨਾ ਮਾਸ ਖਵਾਲੇ, ਇਹ ਚਲਾਏ ਰਾਹ, ਨਦੀਆਂ ਦੇ ਵਿੱਚ ਟਿੱਬੇ ਦਿਖਾਲੇ, ਥਲੀ ਕਰੇ ਸਗਾਹ, कीड़ा थाप दे पात साही लश्कर करे स्वाह, एते जीव जीव लै साहा ज्वाले ताके असाह, नानक ज्यो ज्यो सच्चा पावे त्यों त्यों दे गिरा। जिदा सतगुरु की अकाल पुरख की रजा होंगी है ओदा होना होंगे, मानुख जतन करता पर ओदे जतन बिरथे चलिया दे, मानुख जतन करत बहु भांत तिसके करत बिरथे सब जात, जो अनुरूप्यो ठाकुर मेरा होए रही ओ बात, ओ ही होएगी जो गुरु ने पहला रचना बना दिया जहां गुरु की इच्छा। ते वजीर आके चुप चाप खलो गया, राजा बड़ा हैरान कि इन्ना सियाना वजीर ते एदे चेहरे ते हर वेले मुस्कान रहिंदी है ते हर वेले एक किसी ने किसी पॉइंट तो बोलता रहिंदा, एकदम हैरानी दे विच आ कारण है कोई। तो उन्हें पुछदा की गल होगी पंडित जी, अज बड़े उदास हैं, की वेख के आए इदा दा? कहिंदा नहीं इदा दा कुछ नहीं। कहिंदा ना सानू सच्ची गल दस की गल आ। ते उह जदों हुण राजा आ जे प्यार नहीं दसदा तां अगले तलवार खिंचदे आ कि दसदा क्यों नहीं। ते जदों उहने तलवार की मुठ्ठी नूं हथ पाया भी एड्डी कड़ी गल जिहड़ी साडे तों लुकाउणा, साडा वजीर साडे घर की रोटी खा के सानू गल नहीं दसदा। उहने आखिया जी फिर वह बच्चा जिहड़ा ना उहनूं मंगाओ। बच्चे ने मंगाया, आख्या ये बच्चा है भावें मैनू मार दो भावें इनू मार दो, पर कल नू तेरी लड़की नाल इहदा विआह होना ते फिर इहने राजा बनना। तुहाडा अज दी रात ते कल दा अद्धा दिन सिर्फ राज रह गया। विधाता दा ये लेख यह लिख दिता उहने, ये मैं पढ़ के मैं हैरान आ। जब मूँह छोटा है गल वड्डी है, डरदा दसदा नहीं सी कि किवें दसां राजा, किवें बर्दाश्त कर सकेगा ऐसे सच नू, ऐसी शक्ति नू किवें बर्दाश्त करेगा, ता नहीं सी बोलता पिया। पर सच यही है लिखिया ये आ। राजा कहिंदा लै तो मैं हुणे बदल दिना ऐसे लेख नू, तो मैं हुणे बदल दिना ऐसे लेख नू, बदलन वाले तो बथेरे दुनिया ते तुरे फिरदे। एक नौजवान बच्चा सी, एक साधु नू पुछदा बड़े हैरानी विच खलोते हैं, क्यों खलोते हैं की कारण है? कहिंदे आ एक मक्की दा दाणा इत्थे पिया होया, मक्की दा दाणा इत्थे पिया होया ते मैं इहनू देख के हैरान आ कि इत्थों इन्नी दूर फलाने थां ते पिंड है, सवेरे ये दाना एक कुकड़ ने खाना है, दाने नू पैर नहीं लगे, कुकड़ ने इत्थे आना नहीं है, तो यह दाना सवेरे ओदे मूँह विच पैना है। तो मैं कुदरत दी कुदरत वाले दी इस कुदरत नू वेख के मैं हैरान आ कि यह किदा होएगा, किदा यह सवेरे दाना ओदे मूँह च पएगा जाके, दाने नू पैर नहीं लगे हुए, कुकड़ ने इत्थे आना नहीं है, इस गल तो हैरान आ। ते मैं ता ये हैरानी दे नाल कुदरत दी कुदरत नूं वेख के ते वेखदा पिया। कहिंदे जी ये दाने ते की खासियत है? कहिंदे यही खासियत है कि दाने दाने पे लिखा होता है खाने वाले का नाम, यही खासियत है। ते मैं वेखना चाहना कि किवें दाना उत्थे पहुंचेगा। उस नौजवान ने दाना चक्या, कहिंदे लै हुणे मोर बदल दिंदे, इहदा की आ, इह किन्ना का काम है? कते दाना चक्या इदां जदों मूँह विच सुट्टिया जाना ते अंदर सी उह चढ़ गया तां नूं कां विच अड़ गया जाके। कई बार इस तरह प्रशादा छकद्या छकद्या हों, पानी भी कई बार तह चढ़ दिता, कई बार कुछ खाद्या ग्राई के इदा चढ़ जाता, तह फस जाता, मुक्या मारिया सह सू खिचिया कई बार निकल जाता, कई बड़े औखे होंगे ने। वह दाना ऐसा अटकिया अंदर जाके तो वह निकल जाने हेठा नहीं आता, बच्चा बेहबल हो गया, बड़ा परेशान हो गया, फटाफट हथों पैरी पै गई, कोई कितने लैके जाता, कोई कितने रात पर खिंची फिरते रहे, कोई इधर लै गया कोई उधर लै गया, आराम कितों नहीं सही रात में आया। उसे पिंड की दस पै गई, जो रातों रात लैके उत्थे पहुंचे तो सवेर न जड़े वैद को लैके पहुंचे वह नहा धो के पूजा कर रहा है, जो पूजा करके वह बाहर निकलिया सूरज चढ़ चुकया, सामने रूढ़ी सी रूढ़ी ते कुकर जड़ा सी वह दाने चुगदा पिया, चूगा लभदा पिया, उन्हें चलो जो अंदरों निकलिया तो उन्हें कारण पुछया, उन्हें आखिया जी इदा दाना एक फस गया होया वह निकलता नहीं है। तो उन्हें उधर मूँह करके रूढ़ी वाल ओदा तो बच्चे के जो धौल मारना जोर दी तो दाना निकल के उत्थे जा पिया, तो कुकर ने कुक 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 करदा उन्हें चक्के मूँह च पा लिया। ओहो कहिंदा जे मैं ही इहदा कारण बनना सी इत्थे दाना पहुँच जाऊंदा तो मैं उदा ही लिया के इत्थे दे दिंदा, इन्ना मैं रात भर औखा होया, एडा तसीहा कटिया। पर वह तसीहा तां कटिया कि वह चाहुंदा सी कि मैं मोर बदल देना। जिहड़ा बंदा मोर बदलने चाहुंदा ना, किसी का हक आप लेना चाहता, वह दुखी विचाले हुंदा, बहुत दुखी हुंदा। ज्यों जन तिहट बुद्धि ज्यों जन चंद्रहास दुखिया, तिहट बुद्धि अपना घर लुकी जा रहे, दूजे ने भी दुखी करता तो आप भी दुखी हुंदा। दुखी तो होया बहुत, पर दाना उस कुकड़ के मुँह च पिया। दाने दाने पे लिखा होता है खाने वाले का नम, नक नाथ खसम हथ किरत तके दे, जहां दाने तहां खाने, नानका सच है। सच तो यह या इस सच नूं आम लोग जानते नहीं है, वो परेशान तो होंगे रेंदे आ। ਜਿਹਦੀ ਮੋਹਰ ਲੱਗੀ ਆ, ਜਿਹਦੇ ਖਾਣਾ ਉਹਦੇ ਮੂੰਹ ਚ ਹੀ ਪੈਣਾ, ਤੇ ਇਹ ਸਾਰੀ ਰਚਨਾ ਉਹਦੀ ਆਪਣੀ ਬਣਾਈ ਹੋਈ ਆ, ਤੇ ਅਸੀਂ ਸਾਰੇ ਜੀ ਜਿਹੜੇ ਆ ਇਹ ਸਾਰੇ ਉਹਦੇ ਹੱਥ ਸਮਝ ਲਓ, ਇਹ ਉਹਦੇ ਕਰਿੰਦੇ ਸਮਝ ਲਓ, ਕਿਹਦੇ ਕੋਲੋਂ ਕਿਹੜਾ ਕੰਮ ਲੈ ਕੇ ਕਿਹੜੇ ਕੋਲੋਂ ਕਿਹੜਾ ਕੰਮ ਲੈ ਲੈਣਾ, ਇਹ ਹਰ ਵੇਲੇ ਉਹਦੀ ਜਿਹੜੀ ਰਚਨਾ ਹੈ ਨਾ, ਉਹਦੀ ਰਚਨਾ ਦੇ ਅਨੁਸਾਰ ਉਹਦੀ ਇੱਛਾ ਦੇ ਅਨੁਸਾਰ ਸਾਰਾ ਸਾਰਾ ਸੰਸਾਰ ਚੱਲ ਰਿਹਾ ਹੋਇਆ, ਸਾਰਾ ਸੰਸਾਰ ਸਤਿਗੁਰ ਦੀ ਆਪਣੀ ਇੱਛਾ ਦੇ ਅਨੁਸਾਰ ਚੱਲ ਰਿਹਾ ਹੋਇਆ। ਤੇ ਮੈਂ ਗੱਲ ਕਰ ਰਿਹਾ ਸੀ, ਇਹ ਇਹਨਾਂ ਨੂੰ ਏਡਾ ਵੱਡਾ ਭਰਮ ਪੈ ਗਿਆ ਕਿ ਇਹ ਜਿਹੜੀ ਗੋਰਖਨਾਥ ਦੇ ਜਗ੍ਹਾ ਜਿਹੜੀ ਉਹ ਕਹਿੰਦੇ ਸੀ ਕਿ ਇਹ ਧਰਤੀ ਜਿਹੜੀ ਹੈ ਇਹ ਗੋਰਖਨਾਥ ਦੀ ਆ, ਇਹ ਧਰਤੀ ਜਿਹੜੀ ਹੈ ਇਹ ਗੋਰਖਨਾਥ ਦੀ ਆ। ਅਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਉਹਨਾਂ ਨੇ ਚੈਲੰਜ ਕਰਦਿਆਂ ਆਖਿਆ, ਜੇ ਧਰਤੀ ਬੋਲ ਕੇ ਆਖੇ ਤਿੰਨ ਵਾਰੀ ਕਿ ਮੈਂ ਤੁਹਾਡੀ ਹਾਂ ਅਤੇ ਫਿਰ ਤੁਸੀਂ ਪੂਜਾ ਕਰਾਇਓ, ਜੇ ਕਵੇ ਕਿ ਅਸੀਂ ਗੋਰਖਨਾਥ ਦੀ ਧਰਤੀ ਹਾਂ ਫਿਰ ਗੋਰਖਨਾਥ ਪੂਜਾ ਕਰਾਏ। ਗ੍ਰੰਥਾਕਾਰ ਜੀ ਇਸ ਤਰ੍ਹਾਂ ਕਹਿ ਰਿਹਾ ਕਿ ਉਹਨਾਂ ਨੇ ਟੋਆ ਪਟਕੇ ਵਿੱਚ ਬਲ ਕੇ ਇੱਕ ਆਪਣਾ ਚੇਲਾ ਬਿਠਾਇਆ ਹੋਇਆ ਸੀ ਕਿ ਸਾਡੀ ਆਵਾਜ਼ 'ਤੇ ਤੂੰ ਇੱਦਾਂ ਆਖੀ, ਅਤੇ ਸਤਿਗੁਰ ਸੱਚੇ ਪਾਤਸ਼ਾਹ ਉਹਨਾਂ ਦੀ ਇਸ ਕਰਤੂਤ ਨੂੰ ਵੇਖ ਕੇ ਹੱਸ ਪਏ।
ਸ਼ਕਤੀਵਾਨ ਏਕੈ ਜਗਦੀਸ਼ਾ,
ਤੇ ਸੱਚੇ ਪਾਤਸ਼ਾਹ ਹੁਕਮ ਦਾ ਇੱਕੋ ਹੀ ਆ, ਅਕਾਲ ਪੁਰਖ ਸਤਿਗੁਰੂ ਸ਼ਕਤੀਵਾਨ ਜਦੋਂ ਸਰਗੁਣ ਸੂਬ ਵਿੱਚ ਹੋ ਕੇ ਆਉਂਦਾ,
ਹਮਰੇ ਵਿਖਿਆ ਨ ਪਾਵਤ ਲਿਛਾ,
ਲੇਸ ਮਾਤਰ ਥੋੜੀ ਜਿਹੀ ਵੀ ਮੇਰੇ ਵਿੱਚ ਨਹੀਂ ਹੈ ਇੱਦਾਂ ਦੀ ਕੋਈ ਗੱਲ, ਜਿਵੇਂ ਸਤਿਗੁਰੂ ਰਾਮ ਸਿੰਘ ਜੀ ਪਾਤਸ਼ਾਹ ਰੰਗੂਨ ਨੂੰ ਲਿਖਿਆ ਕਿ ਗੁਰੂ ਵਾਲੀ ਗੁਰਿਆਈ ਵਾਲੀ ਗਲਤ ਮੇਰੇ ਵਿੱਚ ਵਾਲ ਜਿੰਨੀ ਵੀ ਨਹੀਂ ਹੈ, ਇੱਕ ਵਾਲ ਜਿੰਨੀ ਬਰੀਕ ਛੋਟਾ ਜਿਹਾ ਵਾਲ ਇੰਨੀ ਵੀ ਨਹੀਂ ਹੈ, ਅਤੇ ਮੈਂ ਤਾਂ ਇੱਕ ਰਬਟੀਆ ਦੇ ਮਾਲਕਿਆਂ ਸੁਨੇਹਾ ਦੇਣ ਵਾਲਾ ਕਿ ਉੱਤੋਂ ਜੋ ਸੁਨੇਹਾ ਆਇਆ ਉਹ ਹੀ ਮੈਂ ਅੱਗੇ ਦੇਣ, ਉਹ ਹੀ ਅੱਗੇ ਦੱਸਣਾ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਆ, ਸੱਚੇ ਪਾਤਸ਼ਾਹ ਕਹਿੰਦੇ, ਮੋਸੋ ਜੋ ਮੈਨੂੰ ਹੁਕਮ ਹੋਇਆ ਤਾਂ ਮੈਂ ਉਹ ਸੰਸਾਰ ਨੂੰ ਦੱਸਣਾ, ਜੋ ਮੈਨੂੰ ਆਖਿਆ ਗਿਆ ਮੈਂ ਉਹ ਹੀ ਦੱਸਣਾ। ਅਤੇ ਸਤਿਗੁਰੂ ਰਾਮ ਸਿੰਘ ਜੀ ਕਹਿੰਦੇ, ਮੈਂ ਸਿਰਫ ਉੱਥੋਂ ਸੁਨੇਹਾ ਆਇਆ ਹੀ ਗਾਂ ਦੱਸਣ ਵਾਲਾ ਹਾਂ ਰਬਟੀਏ ਦੇ ਮਾਤਰ, ਅਤੇ ਗੁਰਿਆਈ ਵਾਲੀ ਗਲਤ ਮੇਰੇ 'ਚ ਬਾਲ ਜਿੰਨੀ ਵੀ ਨਹੀਂ ਹੈ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਇਹ ਗੱਲ ਕਹਿ ਰਹੇ ਨੇ ਕਿ ਲੇਸ ਮਾਤਰ ਵੀ ਨਹੀਂ ਹੈ ਮੇਰੇ ਵਿੱਚ ਸ਼ਕਤੀ।
ਅਜ਼ਮਤ ਕੋ ਹੰਕਾਰ ਤੁਮਾਰੇ,
ਇਹ ਸ਼ਕਤੀਆਂ ਦਾ ਕਰਾਮਾਤਾਂ ਦਾ ਅਹੰਕਾਰ ਤੁਹਾਨੂੰ ਹੀ ਆ, ਅਤੇ ਸਤਿਗੁਰ ਤੁਹਾਨੂੰ ਹੀ ਬਖਸ਼ੇ।
ਹਮੈ ਦਿਖਾਵੋ ਦੇਖਣ ਹਾਰੇ,
ਤੇ ਮੈਨੂੰ ਸਤਿਗੁਰੂ ਅਕਾਲ ਪੁਰਖ ਇਹ ਵਿਖਾਉਂਦਾ ਪਿਆ ਆ।
ਸੁਣ ਕੇ ਸਿੱਧਨ ਗਿਰਾ ਉਚਾਰੀ,
ਸਿੱਧ ਸੁਣ ਕੇ ਬੋਲ ਪਏ,
ਜੇ ਧਰਨੀ ਤੂੰ ਐ ਹਮਾਰੀ।
ਸਤਿਗੁਰਾਂ ਨੇ ਜਦੋਂ ਇੱਦਾਂ ਦਾ ਕੋਈ ਬਚਨ ਨਹੀਂ ਕੀਤਾ ਤੇ ਇਹ ਆਪੇ ਹੀ ਬੋਲ ਪਏ, ਬੰਦਾ ਤੇ ਆਪਣਾ ਬਿਠਾਇਆ ਸੀ, ਕਹਿੰਦੇ ਧਰਤੀ ਜੇ ਤੂੰ ਸਾਡੀ ਆ ਨਾ,
ਤਾਂ ਉੱਤਰ ਦੀਜਾ ਤ੍ਰੈ ਵਾਰੀ,
ਤਿੰਨ ਵਾਰੀ ਆਖ ਕੇ ਮੈਂ ਸਿੱਧਾਂ ਦੀ ਧਰਤੀ ਹਾਂ,
ਮੈਂ ਸਿੱਧਨ ਕੀ ਕਹੋ ਪੁਕਾਰੀ,
ਬੋਲ ਕੇ ਦੱਸ ਕੇ ਮੈਂ ਸਿੱਧਾਂ ਦੀ ਹਾਂ।
ਸੁਣ ਸਿਸ ਬੋਲਿਓ ਧਰਨ ਮਝਾਰੀ,
ਜਿਹੜਾ ਆਪਣਾ ਚੇਲਾ ਦਾਸ ਬਿਠਾਇਆ ਸੀ ਧਰਤੀ ਵਿੱਚ ਉਹ ਬੋਲ ਪਿਆ,
ਮੈਂ ਸਿੱਧਨ ਕੀ ਨਿਤ ਅਨੁਸਾਰੀ,
ਮੈਂ ਸਿੱਧਾਂ ਦੇ ਅਨੁਸਾਰ ਆ, ਮੈਂ ਸਿੱਧਾਂ ਦੀ ਧਰਤੀ ਆ। ਉਸ ਬਾਲਕ ਨੇ ਏਦਾਂ ਕਹਿ ਦਿੱਤਾ ਉੱਚੀ ਦੇਣੀ ਬੋਲ ਕੇ ਪੁਕਾਰ ਕੇ।
ਦੂਤੇ ਬਾਰ ਸਿੱਧ ਬੂਝਣ ਲੱਗੇ,
ਤੇ ਸਿੱਧਾਂ ਨੇ ਦੂਜੀ ਵਾਰੀ ਫੇਰ ਹੋਕਾ ਦੇ ਕੇ ਆਵਾਜ਼ ਦੇ ਕੇ ਆਖਿਆ, ਤੂੰ ਕਿਹਦੀ ਧਰਤੀ ਆ, ਉੱਚੀ ਬੋਲ ਕੇ ਆਖ।
ਬੋਲਿਓ ਬਾਲਕ ਜਿਉਂ ਕਹਿ ਅੱਗੇ,
ਜਿੱਦਾਂ ਉਹਨੇ ਪਹਿਲਾਂ ਕਿਹਾ ਸੀ ਕਿ ਮੈਂ ਸਿੱਧਾਂ ਦੀ, ਏਦਾਂ ਤੇ ਦੂਜੀ ਵਾਰ ਵੀ ਉਹਨੇ ਕਹਿ ਦਿੱਤਾ ਕਿ ਮੈਂ ਸਿੱਧਾਂ ਦੇ ਅਨੁਸਾਰ ਸਿੱਧਾਂ ਦੀ ਧਰਤੀ ਆ।
ਤੀਸਰ ਬਾਰ ਉਹਦੇ ਤਪਾ ਜਬ ਹੀ,
ਤੀਜੀ ਵਾਰ ਜਦੋਂ ਇਹਨਾਂ ਸਿੱਧਾਂ ਨੇ ਕਿਹਾ ਕਿ ਤੂੰ ਇੱਕ ਵਾਰੀ ਹੋਰ ਕਹਿ,
ਸਤਿਗੁਰ ਬੋਲੇ ਤਬ ਹੀ,
ਉਸ ਬੱਚੇ ਨੇ ਹਲੇ ਬੋਲਣਾ ਸੀ, ਸਿੱਧ ਕਹਿ ਬੈਠਿਆ ਕਿ ਤੂੰ ਕਹਿ, ਹਲੇ ਉਸ ਬੱਚੇ ਨੇ ਬੋਲਣਾ ਸੀ, ਸਤਿਗੁਰੂ ਨਾਨਕ ਦੇਵ ਪਾਤਸ਼ਾਹ ਹੀ ਪਹਿਲਾਂ ਬੋਲ ਪਏ।
ਅਬ ਲਓ ਬੋਲਣ ਉਚਿਤ ਰਹਿਓ ਹੀ,
ਤੂੰ ਬੋਲਣ ਜੋਗਾ ਹੈਗਾ, ਹਲੇ ਬੋਲਣ ਜੋਗਾ ਰਹਿ ਗਿਆ ਤੂੰ।
ਸੁਨਤ ਭਇਓ ਮ੍ਰਿਤਕ ਸੋਏ,
ਇਸ਼ਾਰਾ ਸੁਣਦਿਆਂ ਸਾਰੇ ਹੀ ਉਹਦੀ ਮੌਤ ਹੋ ਗਈ। ਕਿੱਥੇ ਸੀ ਮੌਤ, ਉਹ ਕਾਲ ਕਿੱਥੇ ਸੀ, ਕਿਹੜੀ ਚੀਜ਼ ਨੇ ਉਹਦਾ ਗਲਾ ਦਬਾ ਦਿੱਤਾ, ਉਹਦਾ ਰਗਾਂ ਘੁੱਟ ਦਿੱਤੀਆਂ, ਉਹਦੀ ਆਵਾਜ਼ ਨਹੀਂ ਬਾਹਰ ਆਉਣ ਦਿੱਤੀ, ਤਤ ਸ਼ਿਨ ਉਸੇ ਵੇਲੇ ਉਹਦੀ ਜਾਨ ਕੱਢ ਦਿੱਤੀ।
ਉੱਤਰ ਨਾ ਆਇਓ ਬਹੁਰ ਬੁਲਾਏ,
ਇੰਨੇ ਸਮੇਂ ਦੇ ਵਿੱਚ ਉਹ ਕਿੰਨੀ ਵਾਰੀ ਆਵਾਜ਼ਾਂ ਮਾਰਦਿਆ, ਧਰਤੀ ਤੂੰ ਬੋਲ ਕੇ ਦੱਸ, ਤੇ ਕੋਈ ਆਵਾਜ਼ ਨਹੀਂ ਆ ਰਹੀ।
ਸਰਬ ਸਿੱਧ ਮਨ ਮਹਿ ਬਿਸਮਾਏ,
ਸਾਰੇ ਸਿੱਧ ਬੜੇ ਹੈਰਾਨ ਹੋ ਗਏ ਕਿ ਸਾਡਾ ਸਾਰਾ ਕੀਤਾ ਕਰਿਆ ਕੰਮ ਬੜਾ ਵਧੀਆ ਚੱਲਦਾ ਪਿਆ ਸੀ, ਦੋ ਵਾਰੀ ਤੇ ਬੋਲ ਪਿਆ ਤੇ ਤੀਜੀ ਵਾਰੀ ਨਹੀਂ ਬੋਲਦਾ ਪਿਆ, ਬੜੇ ਹੈਰਾਨ ਹੋਏ।
ਕੇਤਕ ਚਿਰ ਮੈਂ ਮਰਿਓ ਨਕਾਰਿਓ,
ਬਹੁਤ ਯਤਨ ਜਦੋਂ ਕੀਤਾ ਨਾ ਬੋਲਿਆ, ਤੇ ਫਿਰ ਉਹਨਾਂ ਦਾ ਜਿਹੜਾ ਪਜ ਸੀ ਉਗੜ ਆਇਆ, ਤੇ ਫਿਰ ਉਹਨਾਂ ਨੇ ਉਹ ਜਦੋਂ ਟੋਆ ਖੋਲਿਆ ਤੇ ਜਦੋਂ ਉਸ ਬੱਚੇ ਨੂੰ ਕੱਢਿਆ ਬਾਹਰ,
ਲੱਜਿਤ ਹੋਇਆ ਸਿੱਧਨ ਬਲਹਾਰਿਓ,
ਬਹੁਤ ਸ਼ਰਮਿੰਦੇ ਹੋਏ, ਸ਼ਕਤੀਆਂ ਸਾਰੀਆਂ ਹਾਰ ਬੈਠੇ ਆ, ਇਸ ਵੇਲੇ ਉਹਨਾਂ ਦੇ ਮੁਰਝਾ ਗਏ ਚਿਹਰੇ ਤੇ ਹੌਸਲੇ ਟੁੱਟ ਗਏ ਹੋਏ ਆ।
ਆਪ ਆਪਣੇ ਆਸਨ ਬੈਠੇ,
ਹੁਣ ਸਾਹਮਣੇ ਮੁਰਦਾ ਜਦੋਂ ਅੰਦਰੋਂ ਕੱਢਿਆ ਤੇ ਕਰਤੂਤ ਸਾਹਮਣੇ ਆ ਗਈ ਆ, ਲੋਕ ਥੂ ਥੂ ਕਰਦੇ ਆ ਕਿ ਆਹ ਧਰਤੀ ਸੀ ਤੁਹਾਡੀ ਜਿਹੜੀ ਤੁਸੀਂ ਨਾਨਕ ਦਾ ਸਤਿਗੁਰੂ ਦੇ ਨਾਲ ਇਹ ਗੱਲ ਕਰ ਰਹੇ ਆ, ਐਸੀ ਸ਼ਰਮਿੰਦਗੀ, ਐਸੀ ਲਾਹਨਤ, ਐਸੀ ਫਟਕਾਰ ਪਈ ਆ ਇਹਨਾਂ ਨੂੰ, ਨਾਲੇ ਬੰਦਾ ਮਰ ਗਿਆ।
चोर नार ज्यो तूषण तैसे।
चोरी करन जाए कोई बंदा ते घर दी नू दस के जाए कि मैं इन बजे आ जांगा ते फिर ओ आए ना ते ओ जिदा फिर चुप ते हैरान ते फिर दर्दी बैठी होंदी है मरत नहीं गया किसी ने मरत नहीं लिया कि फड़त नहीं लिया किते लोग मेनू ना मरन आ जान मेनू की पुछणगे मैं की जवाब देवांगी जिवें ओ चुप करके ते समझाई ते सहमी बैठी होंदी है ना एदा बह गए सारे सिद्ध
प्राण नाथ पुन मंगल जो।
एक नाथ प्राण नाथ जी दा नाथ सी ते एक मंगल नाथ ए दो गोरख नाथ दे चेले
प्रभ समीप आए चल दो।
गुरु नानक देव पातशाह जी दे कोल आए
बिना प्रशंसा अधिक उचारी।
जिन्हां नू थोड़ा बहुत ज्ञान होंदा ना ते ओ फिर इस तरह करदे आके सच्चे पातशाह नूं बेनती करदे आ नमस्कार करके ते सौरां दी सिफत करदे आ प्रशंसा करदे आ उस्तति करदे आ।
आप निरंजन मूर्त धारी।
तुसी अकाल पुरख ने मूर्त धारी होई आ इस शरीर विच आप अकाल पुरख विराजमान हन।
मुंदा और खराओ जो
साडे गोरखनाथ दी जेड़ियां कन्न दियां मुंदरा ते खड़ावां ने
सहत शक्ति गोरख दे दो।
तुसी मंगवा लिया सी खड़ावां ते मुंदरा ते ओदे बदले उन्हां ने अग लई सी तुहाडे कोलों ते तुसी ओदी शक्ति वी नाल लै ली आ ते कृपा करके तरस करके दे दियो खड़ावां वी मुंदरा वी ते गोरखनाथ साडे गुरु दी शक्ति वी वापस दे दियो।
बालक को जिवाए पुन दीजै
ते आ जिहड़ा बच्चा असीं मरवा बैठे होए आ कृपा करके इहनू वी जीवन दान दे दियो।
श्री नानक जी करुणा कीजै
सच्चे पातशाह कृपा करके दया करके बख्शिश करके मेहर करके सानू ए जीवन दान दे दियो।
निज अहंकार मैं जानत नाही।
अहंकार बहुत हो गया सी ता नहीं जान पाए सच्चे पातशाह।
बहर मूर्ख बहर बहर पछताही
ते हुण मूर्ख सारे बहर बहर घड़ी मूरी पछताउंदे आ शर्मिंदे होंदे आ लज्जतवान होंदे आ।
दोहरा जान अपने ईठ दो बिना सुनी पुन कान।
सच्चे पातशाह ने आख्या चलो हुण ए आए आ ते निमाणे होके आए आ ते सच्चे पातशाह उन्हां दी बेनती सुन लई।
मुंदा शक्त खराओ जो तीन दीन तिन पान।
सच्चे पातशाह बख्शिश करके एडी वड्डी दया करती गुनाह बड़ा भारी सी बहुत भारी गुनाह सी फिर प्रगट भी सामने हो गया। छोटा गुनाह नहीं सी किन्नी वारी धोखा कीता धोखा करके अग लैनी चाहुंदे सी धोखा करके पानी मंगाउणा चाहुंदे सी धोखा करके फल मंगाउंदे सी सारे ही प्रगट जदों हो गए एडा वड्डी जदों उन्हां दी शर्मिंदगी उन्हां दे सामने उन्हां दे आ गई सामने गल के इन्हां ने हुण तक कपट कीता है धोखा कीता है ते जदों सामने भी गल हो गई ते वड्डे तो वड्डा गुनाह माफ कर देना भी ये गुरु नानक दे ते गुरु नानक दी जगह ते सतगुरु जिन्ने आए उन्हां दे हिस्से आया। बुरे नाल जो नेकी करनी ये गुरु नानक ही जाने गुरु नानक दे हिस्से आई है ते इन्ने बुरे लोग इन्ने माड़े इन्ने धोखेबाज लोग दुनिया नू लुकटन ठगन वाले धोखा फरेब करके ते ओ जदों हथ जोड़ के अगे आए ते सच्चे पातशाह ओना ते भी कृपा कर दित्ती।
बिगसत बोले बचन को बहरो कृपा निधान।
खुश हो गए सच्चे पातशाह ने आख्या चंगा जे तुसी मंगदे आ बच्चे दा जीवन ते ए भी दे दिने आ जे खड़ावा ते मुंदरा मंगदे आ भी दे दिने आ।
सागर मह एक बूंद जो परी ना परी समान।
पानी दा भरिया होया समंदर ते ओदे विच एक बूंद जे पा दिए ते ओथे पता थोड़ा लगदा के बूंद पै गई हुण वध गया के घट गया ओदे विच की फर्क पैना एक बूंद दे नाल पानी ना वधदा ना घटदा ओनू कोई पता भी नहीं लगदा।
चौपाई ए खराओ सिर लाव हो।
ए खराओ जेड़ी है ना ए हुणे तुसी इस बच्चे दे शरीर नू मथे नू सुहा दियो।
तत छिन ता को जाए जीवावो।
खड़ा लौंदिया सार बच्चे नू तुसी जींदा कर लो।
लैके उभे प्रशंसा करके
प्राणनाथ ए सच्चे पातशाह दी कोलों ए लै के खड़ावा गोरखनाथ दिया ए बचन लै के ते सतगुरां दी सिफत करदा होया।
गमने दोनों हरख और भरके
दोने बड़ी खुशी नाल खुशी खुशी जदों वापस होए
लीनी मुंदरा बहर खराओ।
मुंदरा ते खड़ावा भी नाल लै लिया सतगुरां दा बचन भी नाल लै लिया सतगुरां दी प्रशंसा करके खुशी लै के
गोर ਗੋਰਖ ਮੈਂ ਭਾ ਸ਼ਕਤ ਪ੍ਰਭਾਉ।
ਤੇ ਉਹ ਸ਼ਕਤੀ ਜਿਹੜੀ ਸੀ ਗੋਰਖਨਾਥ ਦੇ ਵਿੱਚ ਫੇਰ ਆ ਗਈ।
ਸਿਸਕੇ ਸੀਸ ਸੁਹਾਏ ਜਿਵਾਉ।
ਜਿਵੇਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਕੁਮਾਰੀ ਦਾ ਇਹ ਮਰਿਆ ਹੋਇਆ ਬੱਚਾ ਤੇ ਉਹਨੂੰ ਜਦੋਂ ਸੱਚੇ ਪਾਤਸ਼ਾਹ ਪੈਰ ਦਾ ਆਪਣਾ ਸ਼ੋਅ ਪ੍ਰਾਪਤ ਦਿੱਤੀ ਉਹਨੂੰ ਜਦੋਂ ਤੇ ਉੱਠ ਬੈਠਾ, ਏਦਾਂ ਜਦੋਂ ਉਹਨੂੰ ਅਖੜਾਂ ਲਾਈ ਤੇ ਬੱਚਾ ਉੱਠ ਬੈਠਾ। ਸਮਾਂ ਸਮਾਪਤ ਆ, ਬੋਲਦਿਆਂ ਵਾਧਾ ਘਾਟਾ ਹੋ ਗਿਆ ਹੋਵੇ, ਮਾਫ਼ ਕਰਨਾ। ਰਸਨਾ ਪਵਿੱਤਰ ਕਰੀਏ, ਹੋਰ ਸਭ ਕਹੋ ਧੰਨ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸਤਿਗੁਰੂ।